تیرا اس پرکار شری ستگرو دشت مسندن مار نج سکھن کو سکھ دیو بگرت پنت سدا
واہ گرو جی کا خالصہ
واہ گرو جی کی فتح
جگو جگ اٹل گر شبد اوتار اور دین دنیا دے مالک ستگرو شری گرو گرنتھ صاحب سچے پاتشاہ جی مہاراج جی دے پاون پوتر چرن کملاں چ سندیا ویلے دے سجے ہوئے دیوانہ چ حاضریاں بھر رہی گرو کا خاص روپ پرم ستکار یوگ سنمان یوگ گرو خالصہ سادھ سنگت وڈے پاگ ہن نتا پرتی گرو چرنا چ جڑ کے حاضریاں بھر کے گر اتہاس دی چل رہی لڑی وار کتھا بہت ہی ادب ستکار شردا بھاونا سہت سربن کر رہے کلگیدار شری گرو گوبند سنگھ صاحب سچے پاتشاہ جی مہاراج جی نے دہرادون وکھے بابا رام رائے جی دے دیورے تے جننے مساند اکٹھے ہوئے سن انہاں نوں سرے پاؤ دین دے بہانے اپنی سبھا وچ بلایا کلے کلے مساند نوں اپنی سبھا وچ بلا کے اشارہ کردے سن سورمیاں بہادراں یودھیاں نوں اسے ویلے سورمے جکڑ لیندے سن رسیاں نال بن لیندے سی اور بن کے مسنداں نوں ایک کوٹھے دے وچ نال کئی کوٹھیاں دے وچ انہاں نوں بند کری جا رہے 1100 مسند اکٹھا کر کے بن کے کوٹھیاں وچ ڈک لیا ہے تے پنجاب کوئر نوں کہا کہ ہن تسی نہ کولو اپنا بدلہ لو تو کڑائے تیل دے رکھے ہوئے سن او تپا لے گئے شام دے سمے کڈ کڈ کے جڑے دوکھی مسند سن بڑے پاپی گنہگار تیل دے کڑایاں دے کڑچے پر پر کے انہاں پاپیاں دے سریراں تے پا کے چابکاں دی مار مار کے بینتاں دی سوٹیاں دی مار مار کے کئی اس ویلے مار نو نہ سہاردیاں مر گئے جڑا مسند مر جاندا او دی لوتھ چک کے باہر سٹ دیندے ایداں کئی دن اسی طرح ہی چلدا رہیا اور جنہاں دا کٹ اپرادھ سی سزا انہاں مسنداں نو بھی دتی پر انہاں نو تاڑنا کر کے چھڈ بھی دتا تیاگ بھی دتا اور جڑے وڈے دوکھی سن او نہیں چھڈے انہاں سب نو سزا دتی گئی تو اس پرکار نال بابا رام رائے جی دے دیورے دا سارا بندوبست گرو کلگیدر پاتشاہ جی مہاراج جی نے کیتا ہے جڑے چنگے لائق مسند سن بابا رام رائے جی دے انوسار چلن والے پنجاب کوئر دے انوسار چلن والے انہاں دیاں ڈیوٹیاں مقرر کر کے انہاں نو دیساں پردیساں وچ بھیج دتا مایا اگران واسطے اور بی بی پنجاب کوئر نو ستگراں نے بچن کیا کہ ہن اسی واپس شری پونٹا صاحب چلے ہیں تو پنجاب کوئر نے بینتی کیتی مہاراج اے گھر بھی تہاڈا ہے کرپا درشٹی بنائی رکھنی میں ودوا نو ہن کیول آپ جی دے چرنا دا آسرا تے سہارا ہے تو کلگیدر پاتشاہ جی مہاراج جی نے آشواسن دتا ہے دھیرگ دتا ہے کہ کسے بھی پرکار دی کوئی سمسیا نہیں آئے گی ہن جڑے نویں مسند مقرر کیتے نے نا سارے نو ڈر ہے تے ہے اے ہن سارے تہاڈے پے وچ تہاڈے حکم چ آگیا چ چلن گے کوئی مسند تہاڈی آگیا تو باہر نہیں چلے گا اس طریقے نال مہاراج گرو کلگیدر پاتشاہ جی اپنی فوجاں سمیت دہرادون تو واپس سری پونٹا صاحب آئے ہن تے پونٹا صاحب صاحب جی نے جدو پرویش کیتا بڑیاں بدھائیاں بجیاں کئی دن بعد واپس آئے سن نگر نواسیاں نے بڑے بھاری اتسو کیتے ہن سینکڑیاں دی گنتی چ لوکاں نے آ کے مہاراج جی دے درشن دیدار پرسے ہن ਆਓ ਜਿਵੇਂ ਪੌਂਟਾ ਸਾਹਿਬ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਵਰਤਾਏ ਨੇ, ਉਹ ਕਥਾ ਬਾਹਾਂ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਅੰਕਿਤ ਕਰ ਰਹੇ ਨੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰੁੱਤ ਦੂਜੀ ਦਾ ਦਸਵਾਂ ਅੰਸੂ ਅੱਜ ਪ੍ਰਾਰੰਭ ਹੋ ਰਿਹਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਦਿਆਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਵਸਾਉਂਦਿਆਂ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ। ਦੁਇਰਾ ਇਸ ਪ੍ਰਕਾਰ ਸ੍ਰੀ ਸਤਿਗੁਰ ਦੁਸ਼ਟ ਮਸੰਦਨ ਮਾਰ,
ਇਸ ਪ੍ਰਕਾਰ ਨਾਲ ਸਤਿਗੁਰੂ ਗਰੀਬ ਨਵਾਜ ਸਤਿਗੁਰੂ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਜਿੰਨੇ ਗੁਰੂ ਘਰ ਦੇ ਦੁਖੀ ਦੁਸ਼ਟ ਮਸੰਦ ਸਨ ਉਨ੍ਹਾਂ ਮਸੰਦਾਂ ਦਾ ਸੋਧਾ ਲਾਇਆ ਹੈ, ਉਨ੍ਹਾਂ ਮਸੰਦਾਂ ਨੂੰ ਸਜਾਵਾਂ ਦਿੱਤੀਆਂ ਹਨ, ਬਹੁਤ ਸਾਰੇ ਮਸੰਦ ਮਾਰ ਮੁਕਾਏ ਹਨ।
ਨਿਜ ਸਿੱਖਣ ਕੋ ਸੁਖ ਦਿਓ ਬਿਗਰਤ ਪੰਥ ਸੁਦਾ,
ਆਪਣਿਆਂ ਸਿੱਖਾਂ ਨੂੰ ਮਹਾਰਾਜ ਜੀ ਨੇ ਸੁਖ ਬਖਸ਼ੇ ਹਨ, ਕਿਉਂਕਿ ਇਹ ਮਸੰਦ ਦੁਖਦਾਈ ਸੀ, ਸਿੱਖਾਂ ਨੂੰ ਤੰਗ ਕਰਦੇ ਸਨ, ਪਰੇਸ਼ਾਨ ਕਰਦੇ ਸਨ, ਸਿੱਖਾਂ ਦੇ ਘਰਾਂ ਵਿਚ ਜਾ ਕੇ ਦੁਸ਼ਕਰਮ ਮਾੜੇ ਕਰਮ ਕਰਦੇ ਸਨ, ਮਾੜੇ ਵਿਵਹਾਰ ਨਾਲ ਸਿੱਖਾਂ ਨਾਲ ਪੇਸ਼ ਆਉਂਦੇ ਸੀ, ਕਬੂਲ ਬੋਲਦੇ ਸਨ, ਸਿੱਖਾਂ ਨੂੰ ਡਰਾਉਂਦੇ ਵੀ ਸੀ ਕਿ ਅਸੀਂ ਤੁਹਾਨੂੰ ਸਰਾਪ ਦੇ ਦਿਆਂਗੇ ਜੇ ਤੁਸੀਂ ਸਾਡੀ ਗੱਲ ਨਾ ਮੰਨੀ। ਤੋ ਇਹ ਜਿਹੜੇ ਮਸੰਦ ਸਨ ਇਨ੍ਹਾਂ ਨੂੰ ਮਾਰ ਕੇ ਸੋਧਾ ਲਾ ਕੇ ਸਤਿਗੁਰੂ ਜੀ ਨੇ ਆਪਣਿਆਂ ਸਿੱਖਾਂ ਨੂੰ ਸੁੱਖ ਬਖਸ਼ਿਆ ਹੈ, ਔਰ ਜਿਹੜਾ ਪੰਥ ਇਨ੍ਹਾਂ ਨੇ ਵਿਗਾੜ ਦਿੱਤਾ ਸੀ, ਮਸੰਦੀ ਦਾ ਪੰਥ ਵਿਗਾੜਿਆ ਹੀ ਹੋਇਆ ਸੀ ਨਾ, ਇਹ ਵੀ ਇਕ ਰਸਤਾ ਸੀ, ਪੰਥ ਸੀ ਮਸੰਦ ਪੁਣੇ ਦਾ, ਉਸ ਵਿਗੜੇ ਹੋਏ ਪੰਥ ਨੂੰ ਮਹਾਰਾਜ ਜੀ ਨੇ ਸੁਧਾਰਿਆ ਹੈ।
ਚੋਪਈ ਵਸੇ ਪਾਮਟੇ ਨਗਰ ਮਜਾਰਾ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੀ ਵਸਾਈ ਹੋਈ ਪਵਿੱਤਰ ਪਾਵਨ ਨਗਰੀ ਜਮਨਾ ਦੇ ਕੰਢੇ ਤੇ ਸ੍ਰੀ ਪੌਂਟਾ ਸਾਹਿਬ ਵਿਖੇ ਨਿਵਾਸ ਕਰ ਰਹੇ ਨੇ, ਇੱਥੇ ਮਹਾਰਾਜ ਜੀ ਦਾ ਵਾਸਾ ਹੈ।
ਸ੍ਰੀ ਜਮਨਾ ਸੁੰਦਰ ਧਾਰਾ,
ਐਸੀ ਸੁੰਦਰ ਨਗਰੀ ਪੌਂਟਾ ਸਾਹਿਬ ਜਿਹਦੇ ਨਾਲ ਨਾਲ ਇਹ ਕਿਨਾਰੇ ਤੇ ਵਸੀ ਹੋਈ ਹੈ ਜਮਨਾ ਦੇ, ਤੇ ਨਾਲ ਜਮਨਾ ਨਦੀ ਵਗਦੀ ਹੈ, ਜਿਹਦੇ ਵਿਚ ਬੜੀ ਸੁੰਦਰ ਨਿਰਮਲ ਸਵੱਛ ਪਵਿੱਤਰ ਜਲ ਦੀ ਧਾਰਾ ਵਹਿ ਰਹੀ ਹੈ।
ਕਿਲਾ ਮਿਸਾਲ ਤੀਰ ਸਿਰ ਜਾ,
ਜਮਨਾ ਦੇ ਕੰਢੇ ਦੇ ਉੱਤੇ ਇਕ ਬੜੀ ਵੱਡੀ ਸ਼ਿਲਾ ਹੈ, ਪੱਥਰ ਦੀ ਇਕ ਬੜੀ ਵੱਡੀ ਸ਼ਿਲਾ ਐਨ ਜਮਨਾ ਦੇ ਕੰਢੇ ਦੇ ਉੱਤੇ ਹੈ।
ਕਰਮਜਨ ਕੋ ਬੈਠੇ ਤਾ,
ਕਲਗੀਧਰ ਪਾਤਸ਼ਾਹ ਜੀ ਨਿਤਾ ਪ੍ਰਤੀ ਜਦੋਂ ਪੌਂਟਾ ਸਾਹਿਬ ਨਿਵਾਸ ਕਰਦੇ ਨੇ, ਤੋ ਇਸ਼ਨਾਨ ਪਾਣੀ ਕਰਕੇ ਜਮਨਾ ਦੇ ਨਿਰਮਲ ਜਲ ਵਿਚ, ਫਿਰ ਮਹਾਰਾਜ ਜੀ ਉਹ ਜਿਹੜੀ ਸਿਲਾ ਹੈ ਜਮਨਾ ਦੇ ਕੰਢੇ ਤੇ ਕਵੀ ਦਰਬਾਰ ਸਾਹਿਬ ਵਾਲੇ ਪਾਵਨ ਸਥਾਨ ਤੇ, ਉਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬੈਠ ਜਾਂਦੇ ਹਨ।
ਸ੍ਰੀ ਮੁਕਤੇ ਕਵਿਤਾ ਸ਼ੁਭ ਰਚੈ,
ਉਥੇ ਬਹਿ ਕੇ ਮਹਾਰਾਜ ਜੀ ਕਵਿਤਾ ਰਚਦੇ ਨੇ। ਅਕਾਲ ਉਸਤਤ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ, ਅੰਮ੍ਰਿਤ ਸਵਈਏ ਪੜ੍ਹਦੇ ਹੋ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਇਹ ਜਿਹੜੇ ਪਾਵਨ ਸਵਈਏ ਨੇ ਜਾਂ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨਗਾਰੈ, ਇਹ ਬਾਣੀ ਸ੍ਰੀ ਅਕਾਲ ਉਸਤਤ ਸਾਹਿਬ ਦੀ ਬਾਣੀ ਹੈ। ਉਹ ਜਮਨਾ ਦੇ ਕੰਢੇ ਤੇ ਬੈਠਿਆਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਇਹ ਬਾਣੀ ਦੀ ਰਚਨਾ ਕਰਦੇ, ਉਥੇ ਬੈਠਿਆਂ ਹੀ ਮਹਾਰਾਜ ਜੀ ਨੇ ਛੰਦ ਬਣਾਏ ਨੇ। ਖੂਕ ਮਲ ਹਾਰੀ ਗਜ ਗਦ ਹੈ ਬਭੂਤ ਧਾਰੀ, ਗੇਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ, ਘੁੱਗੂ ਮੱਟ ਬਾਸੀ ਲਗੇ ਡੋਲਤ ਉਦਾਸੀ, ਮ੍ਰਿਗ ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਏਦਾਂ ਦੇ ਬੜੇ ਬੜੇ ਸੁੰਦਰ ਛੰਦ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਉਚਾਰਨ ਕੀਤੇ ਨੇ, ਇੱਥੇ ਹੀ ਬਹਿ ਕੇ ਮਹਾਰਾਜ ਜੀ ਨੇ ਉਚਾਰਿਆ ਹੈ। ਅਕਾਲ ਉਸਤਤ ਸਾਹਿਬ ਦੀ ਬਾਣੀ ਵਿਚੋਂ ਹੀ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੈ, राखत है अपनो कर दय कर पाप संभु न भेटन पावै। और की बात कहां कह तो सो पेट ही के पट बीच बचावै। ऐसे सोने छंद महाराज गुरु कलगीधर पातशाह जी ने इथे बह के रचना कीते ने। इथे महाराज जी उची उची रीज के गाउंदे ने, बंग के बंगाली फिरंग के फिरंगा वाली दिल्ली के दिलवाली तेरी आज्ञा में चलत हैं। रो के रोहेले माग देश के मगेले वीर बंग सी बुंदेले। ऐदा दे सोहने छंद महाराज गुरु कलगीधर पातशाह जी इथे रचदे हन। और सोहनी कविता रच के महाराज जी अपने मुखार बिंद चो इथे ही गाउंदे ने। लग निराज छंद जले हरी थले हरी, इहां हरी उहां हरी, जिमी हरी जमा हरी, मकी हरी मका हरी। कहंदे एक दिन बैठिया बैठिया एहो जी समाधि लगी कि कहंदे जलस तुही थलस तुही, नदस तुही नदस तुही, दृचस तुही पतस तुही। एहो जी समाधि लगी तुही तुही दे रंग दे विच कि उचारण करदे रहे तुही 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 तुही। कहंदे 16 पत्रे भाई मनी सिंह जी शहीद लिख रहे सन, 16 पत्रे भर गए। तुही तुही दे जाप नाल महाराज जी दे नेत्र खुले। भाई मनी सिंह होना बेनती कीती महाराज इतनी बाणी कलयुग विच किवें पढ़नगे, क्योंकि तुही तुही दा जाप इन्नी वारिया भी विच छड्डिया भी जा सकदा है। महाराज जी ने कहा किन्ने पत्रे ने, कहंदे जी 16 पत्रे भर गए। महाराज कहंदे 16 वेरी रख लो बाकी गुप्त कर दो। 16 वेरी उत्थे महाराज जी दे ए बचन आउंदे ने तुही 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 तुही। एदां दे बड़े सुंदर छंद कृष्णा अवतार महाराज जी ने इत्थे बह के पौंटा साहब ही रचिया। इत्थे महाराज गुरु कलगीधर पातशाह जी ने कृष्णा अवतार दे बड़े बड़े सुंदर छंद महाराज जी ने इत्थे बह के गायन कीते हन।
जाम दिवस लोटा सुआमै,
और बड़े बड़े सुंदर छंद सवैये महाराज जी बड़े बड़े सोहने शुभ पद रचदे हन। एक पैर दिन चढ़े तक महाराज जी इथे बैठे सोभदे हन।
को कार्य कित निकट ना आवे,
कोई भी काम किसे तरह दा भी कोई काम होवे किसे नू आग्या नहीं महाराज जी दे कोल आउण दी, क्योंकि सतगुरु जी कविता रच रहे ने बाणी रच रहे ने। तो बाणी रचण वास्ते कविता रचण वास्ते बहुत ज्यादा एकाग्रता चाहीदी, शांति चाहीदी। किसे तरह दा भी उथे खलड़ नहीं चाहिदा जां किसे प्रकार दा उथे विघन नहीं चाहिदा। इस करके भावे कोई भी काम होवे जदों महाराज जी उथे बह के बाणी रचदे ने जमुना दे कंडे ते, उतनी देर तक कोई सेवादार कोई सिख महाराज जी दे कोल नहीं आउंदा, दूर ही रहिंदे हन।
लिखबे हितिक थिरे लिखारे,
लिखारी महाराज जी दे कोल बैठदा है। उह लिखारियां विचों शहीद भाई मनी सिंह जी भी हुंदे ने, ਉਹ ਬੈਠ ਕੇ ਮਹਾਰਾਜ ਜੀ ਦੇ ਕੋਲ ਬਾਣੀ ਲਿਖਦੇ ਹਨ।
ਹੋਏ ਕਾਕੀ ਕਰੈ ਵਿਚਾਰੇ,
ਏਕਾਂਤ ਵਿਚ ਬਿਲਕੁਲ ਸ਼ਾਂਤੀਮਈ ਮਾਹੌਲ ਵਿਚ ਮਹਾਰਾਜ ਜੀ ਉਥੇ ਬੈਠਦੇ ਨੇ। ਔਰ ਬੈਠ ਕੇ ਬੜੇ ਬੜੇ ਸੁੰਦਰ ਛੰਦ ਏਕਾਂਤ ਵਿਚ ਹੀ ਮਹਾਰਾਜ ਜੀ ਵਿਚਾਰਦੇ ਔਰ ਉਚਾਰਦੇ ਹਨ।
ਹੁਣ ਉਠ ਮਹਾਰਾਜ ਗੁਰਪੂਰੇ,
ਇਕ ਪਹਿਰ ਤੱਕ ਬਾਣੀ ਦੀ ਰਚਨਾ ਕਰਨ ਤੋਂ ਬਾਅਦ महाराज गुरु कलगीधर पातशाह जी गरीब नवाज साहब जी उत्थों उठदे हन। और उठ के फिर महाराज जी अपने आसन ते आउंदे हन।
अच्छा आसन नाना बिदरूरे,
इन्ने नू लंगर तैयार हो जांदा प्रशादा तैयार हो जांदा है। तो महाराज जी भोजन छकदे हन, भोजन महाराज जी गरीब नवाज जी अंगीकार करदे हन।
वरतै देगे अतोट भंडारा,
अतोट भंडारा महाराज जी दा गुरु के लंगरा विच वरतदा, तोट नहीं आउंदी गुरु के लंगरा विच।
खाए आहारन सिख हजारा,
हजारा दी गिनती विच सिख गुरु के लंगरा विचो लंगर छकदे ने भोजन छकदे हन।
आवै जाए निता प्रत नए,
निता प्रति नित नवे नवे गुरु के सिख चल के महाराज जी दे दर्शना नू आउंदे ने और दर्शन करके जांदे हन।
दर्शै चरण कमल सुखमय,
सतगुरु जी दे सोहणे पवित्र चरणा कमलां दे दर्शदे ने जिन्हां विच सुख ही सुख है, ਸੁਖ ਨਿਧਾਨ ਵਾਲੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨੂੰ ਪਰਸਦੇ ਤੇ ਦਰਸਦੇ ਹਨ।
ਹੁਣ ਕਲਗੀਧਰ ਕੇਤਕ ਸਮੇਂ
ਏਦਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਭੋਜਨ ਛਕਣ ਤੋਂ ਬਾਅਦ ਕੁਝ ਸਮਾਂ
ਫਿਰੇ ਪ੍ਰਿਯੰਕਾ ਆਏ ਨਰ ਨਿਮੈ
ਮਹਾਰਾਜ ਜੀ ਆਪਣੇ ਪਲੰਘੇ ਤੇ ਬੈਠਦੇ ਨੇ। ਅਨੇਕਾਂ ਸੇਵਾਦਾਰ ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਨਿਮਦੇ ਹਨ।
ਨੰਦ ਚੰਦ ਸੰਗੋ ਤੇ ਆਦਿ
ਦੀਵਾਨ ਭਾਈ ਨੰਦ ਚੰਦ ਜੀ ਭਾਈ ਸੰਗੋ ਸ਼ਾਹ ਜੀ ਆਦਿਕ ਜਿਹੜੇ ਗੁਰੂ ਪਾਤਸ਼ਾਹ ਦੇ ਪਿਆਰੇ ਨਿਕਟਵਰਤੀ ਸਿੱਖ ਹਨ।
ਬੰਦਤ ਬੈਠੇ ਧਰ ਐਲਾਦ
ਉਹ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਨੇ ਬੜੇ ਭਾਰੀ ਅਹਿਲਾਦ ਨਾਲ ਬੜੀ ਭਾਰੀ ਖੁਸ਼ੀ ਦੇ ਤੇ ਚਾਓ ਦੇ ਨਾਲ ਨਮਸਕਾਰਾਂ ਕਰਦੇ ਹਨ।
ਰਾਜ ਸਾਜ ਕੀ ਬਾਤ ਅਨੇਕ
ਰਾਜ ਸਾਜ ਦੀਆਂ ਅਨੇਕ ਪ੍ਰਕਾਰ ਦੀਆਂ ਗੱਲਾਂ ਚੱਲਦੀਆਂ ਮਹਾਰਾਜ ਜੀ ਦੇ ਚਰਨਾਂ ਵਿਚ ਬੈਠਿਆਂ
ਕਰੈ ਬੂਝ ਕਰ ਜਲਦ ਵਿਵੇਕ
ਗੁਰੂ ਘਰ ਦੇ ਜਿੰਨੇ ਪ੍ਰਬੰਧ ਨੇ ਗੁਰੂ ਸਾਹਿਬ ਜੀ ਕੋਲੋਂ ਭਾਈ ਨੰਦ ਚੰਦ ਜੀ ਭਾਈ ਸੰਗੋ ਸ਼ਾਹ ਜੀ ਪੁੱਛ ਕੇ ਆਗਿਆ ਲੈ ਕੇ ਫਿਰ ਗੁਰੂ ਘਰ ਦੇ ਕਾਰ ਵਿਹਾਰ ਕਰਦੇ ਤੇ ਕਰਾਉਂਦੇ ਹਨ।
ਅਪਰ ਪ੍ਰਸੰਗ ਕਹਿ ਮਨ ਭਾਏ
ਅਨੇਕ ਪ੍ਰਕਾਰ ਦੇ ਪ੍ਰਸੰਗ ਮਹਾਰਾਜ ਜੀ ਨਾਲ ਕਹੇ ਜਾਂਦੇ ਨੇ ਮਨ ਭਾਉਂਦੇ ਪ੍ਰਸੰਗ ਕਹੇ ਜਾਂਦੇ ਹਨ।
ਆਸ ਬਿਲਾਸ ਆਨੰਦ ਕੋ ਪਾਏ
ਗੁਰਾਂ ਦੇ ਨਿਕਟਵਰਤੀ ਸਿੱਖ ਸਨ ਭਾਈ ਸੰਗੋ ਸ਼ਾਹ ਜੀ ਆਨੰਦ ਚੰਦ ਜੀ ਜੀਤ ਮੱਲ ਜੀ ਨਾਲੇ ਮਹਾਰਾਜ ਜੀ ਦੇ ਭਰਾ ਵੀ ਨੇ ਭਾਈ ਜੀਤ ਮੱਲ ਮਾਰੀ ਚੰਦ ਹੋਣੀ ਤੋ ਕਈ ਵਾਰੀ ਹਾਸ ਬਿਲਾਸ ਦੇ ਬਚਨ ਵੀ ਚੱਲਦੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਨਾਲ ਹਾਸ ਬਿਲਾਸ ਦੇ ਬਚਨ ਵੀ ਚੱਲਦੇ ਹਨ।
ਹੁਣ ਸਤਿਗੁਰ ਕੁਝ ਕਰੇ ਆਰਾਮ
ਫਿਰ ਕੁਝ ਸਮਾਂ ਇੱਦਾਂ ਬੈਠਣ ਤੋਂ ਬਾਅਦ ਮਹਾਰਾਜ ਜੀ ਫਿਰ ਆਪਣੇ ਉਸੇ ਪਲੰਘੇ ਦੇ ਉੱਤੇ ਆਰਾਮ ਕਰਦੇ ਹਨ।
ਬੜਾ
ਵੱਡਾ ਪਲੰਘਾ ਹੈ ਸਤਿਗੁਰੂ ਦਸਮੇਸ਼ ਪਾਤਸ਼ਾਹ ਦਾ ਉਸ ਪਲਗੇ ਦੇ ਉੱਤੇ ਮਹਾਰਾਜ ਜੀ ਬਿਰਾਜਮਾਨ ਹੁੰਦੇ ਹਨ ਆਰਾਮ ਕਰਦੇ ਨੇ ਦੁਪਹਿਰ ਸਮੇਂ।
ਜਾਮ ਤੀਸਰੇ ਉੱਠੇ ਗੁਸਾਏ
ਤੀਸਰੇ ਪੈਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉੱਠਦੇ ਹਨ।
ਚੜੈ ਤੁਰੰਗਮ ਬਾਹਰ ਚਾਲੇ
ਤੀਸਰੇ ਪੈਰ ਉੱਠ ਕੇ ਮਹਾਰਾਜ ਜੀ ਇਸ਼ਨਾਨ ਪਾਨ ਕਰਦੇ ਨੇ ਤੋ ਤੀਸਰੇ ਪੈਰ ਫਿਰ ਸ਼ਰਦਾਈਆਂ ਦੇ ਰਗੜੇ ਵੀ ਲੱਗਦੇ ਹਨ। ਤੋ ਸ਼ਰਦਾਈਆਂ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਛਕਦੇ ਨੇ। ਛਕਣ ਤੋਂ ਬਾਅਦ ਮਹਾਰਾਜ ਜੀ ਆਪਣੇ ਘੋੜੇ ਤੇ ਤੁਰੰਗਮ ਤੇ ਸਵਾਰ ਹੁੰਦੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਲਈ ਚੜਦੇ ਹਨ।
ਕਿਤਕ ਦੂਰ ਪੱਛਮ ਦਿਸ਼ਾ
ਪੱਛਮ ਦਿਸ਼ਾ ਵਾਲੇ ਪਾਸੇ ਕੁਝ ਦੂਰੀ ਤੱਕ ਮਹਾਰਾਜ ਜੀ ਜਾਂਦੇ ਹਨ।
ਲਗਵਾਇਓ ਪਵਨ ਤਰੂ ਤਮਾ
ਪੱਛਮ ਦਿਸ਼ਾ ਵਾਲੇ ਪਾਸੇ ਮਹਾਰਾਜ ਜੀ ਨੇ ਇੱਕ ਬੜਾ ਸੁੰਦਰ ਬਾਗ ਲਵਾਇਆ ਹੈ। ਪੌਂਟਾ ਸਾਹਿਬ ਕਲਗੀਧਰ ਜੀ ਨੇ ਬੜਾ ਸੁੰਦਰ ਬਗੀਚਾ ਲਵਾਇਆ। ਖਾਲਸਾ ਜੀ ਦਰਖਤ ਲਾਣ ਦੀ ਪਰੰਪਰਾ ਗੁਰੂ ਘਰ ਦੇ ਵਿਚ ਮੁੱਢ ਤੋਂ ਹੀ ਚੱਲਦੀ ਆਈ। ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਵੀ ਬਾਗ ਲਵਾਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਸੁੰਦਰ ਬਗੀਚੇ ਲਵਾਏ ਤੋ ਗੁਰੂ ਕਲਗੀਧਰ ਜੀ ਮਹਾਰਾਜ ਜੀ ਨੇ ਵੀ ਬੜੇ ਸੁੰਦਰ ਬਾਗ ਲਵਾਏ। ਦਰਖਤ ਲਾਣੇ ਇਹ ਬੜਾ ਵੱਡਾ ਪੁੰਨ ਕਰਮ ਹੈ। ਵੱਧ ਤੋਂ ਵੱਧ ਦਰਖਤ ਲਾਣੇ ਤੇ ਕੇਵਲ ਲਾ ਕੇ ਛੱਡ ਨਹੀਂ ਦੇਣੇ, ਉਹਨਾਂ ਦਰਖਤਾਂ ਦੀ ਉਦੋਂ ਤੱਕ ਸੰਭਾਲ ਕਰਨੀ ਜਦੋਂ ਤੱਕ ਉਹ ਇੰਨੇ ਪੁਸ਼ਟ ਨਾ ਹੋ ਜਾਣ ਕਿ ਉਹ ਆਪਣੇ ਆਪ ਆਪੇ ਖਿਆਲ ਰੱਖ ਸਕਣ ਉਦੋਂ ਤੱਕ। ਹੁਣ ਅੱਜ ਕੱਲ ਦਰਖਤ ਤਾਂ ਸੈਂਕੜਿਆਂ ਦੀ ਗਿਣਤੀ ਚ ਲਾਏ ਜਾਂਦੇ ਨੇ। ਕਿਹਾ ਜਾਂਦਾ ਵੀ ਇੰਨੇ ਲੱਖ ਬੂਟੇ ਲਾ ਦਿੱਤੇ ਨੇ, ਇੰਨੇ ਹਜ਼ਾਰ ਬੂਟੇ ਲਾ ਦਿੱਤੇ ਨੇ, ਪਰ ਉਹ ਬੂਟੇ ਲਾਉਣ ਤੋਂ ਬਾਅਦ ਵੇਖੇ ਕਿੰਨੇ ਕੁ ਜਾਂਦੇ ਨੇ, ਵੀ ਸੰਭਾਲੇ ਕਿੰਨੇ ਕਿੰਨੇ, ਰਹੇ ਕਿੰਨੇ ਕਿੰਨੇ, ਕਈ ਖਲੋਤੇ ਬਿਨਾਂ ਪਾਣੀ ਤੋਂ ਉੱਥੇ ਹੀ ਸੁੱਕ ਸੜ ਜਾਂਦੇ ਨੇ। ਉਹਨਾਂ ਲਾਇਆਂ ਦਾ ਵੀ ਕੋਈ ਫਾਇਦਾ ਨਹੀਂ ਹੈ। ਇਹਦੇ ਵਾਸਤੇ ਨਹੀਂ ਲਾਣੇ ਕਿ ਅਖਬਾਰ ਦੇ ਵਿੱਚ ਇੰਨੇ ਹਜ਼ਾਰ ਬੂਟੇ ਅਸੀਂ ਲਾ ਕੇ ਆਪਣੀ ਫੋਟੋ ਖਿਚਾ ਲਈ, ਮੁੜ ਕੇ ਵੇਖਿਆ ਤੱਕ ਵੀ ਉਹਨਾਂ ਬੂਟਿਆਂ ਦਾ ਕੀ ਹਾਲ ਹੈ। ਦਰਖਤ ਲਾਉਣ ਤੋਂ ਬਾਅਦ ਉਹਨਾਂ ਦਰਖਤਾਂ ਦੀ ਸੰਭਾਲ ਕਰਨੀ, ਉਹਨਾਂ ਨੂੰ ਸੰਭਾਲ ਕੇ ਉਹਨਾਂ ਦੀ ਪਰਵਰਿਸ਼ ਕਰਨੀ, ਪਾਲਣਾ ਕਰਨੀ। ਤੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਪੌਂਟਾ ਸਾਹਿਬ ਵਿਖੇ ਇੱਕ ਬੜਾ ਸੁੰਦਰ ਬਾਗ ਲਵਾਇਆ ਹੈ। ਉਸ ਬਾਗ ਦੇ ਵਿਚ ਭਾਂਤ ਭਾਂਤ ਦੇ ਬੂਟੇ ਮਹਾਰਾਜ ਜੀ ਨੇ ਲਵਾਏ ਹਨ।
ਆੜੂ ਦਾਰਮ ਬ੍ਰਿੰਦ ਰਸਾਲ
ਵਿਚ ਮਹਾਰਾਜ ਜੀ ਨੇ ਆੜੂਆਂ ਦੇ ਦਰਖਤ ਲਵਾਏ ਨੇ ਤੇ ਆੜੂਆਂ ਦੇ ਨਾਲ ਦਾਰਮ ਅਨਾਰ ਦੇ ਬਹੁਤ ਸਾਰੇ ਬੂਟੇ ਲਵਾਏ ਨੇ, ਅੰਬ ਦੇ ਕਈ ਬੂਟੇ ਲਵਾਏ ਹਨ।
ਅਮਰੂਦ ਕਦਲੀ ਗੁਲ ਲਾਲ
ਅਮਰੂਦ ਦੇ ਬੂਟੇ ਲਵਾਏ ਨੇ, ਕਦਲੀ ਕੇਲਿਆਂ ਦੇ ਬੂਟੇ ਲਵਾਏ ਹਨ। ਇੱਕ ਗੁਲਲਾਲ ਨਾਮ ਦਾ ਗੁਲੇ ਲਾਲਾ ਵੀ ਕਹਿੰਦੇ ਨੇ ਇਹਨੂੰ। ਗੁਲੇ ਲਾਲਾ ਨਾਮ ਦਾ ਇੱਕ ਬੂਟਾ ਹੈ, ਉਹਨੂੰ ਵੀ ਲਾਇਆ ਹੈ, ਜਿਹਦੇ ਤੇ ਬੜੇ ਸੁੰਦਰ ਜਾਪਾ ਨਾਮਕ ਕੁਸਮ ਹੁੰਦੇ ਨੇ, ਉਹ ਲਾਏ ਹਨ।
ਰਾਏ ਬੇਲ ਚੰਬੇਲੀ ਕਨੇ,
ਰਾਏ ਬੇਲ ਲਾਈ ਹੈ, ਬੜੀ ਸੁੰਦਰ ਚੰਬੇਲੀ ਦੇ ਫੁੱਲ ਲਾਏ ਨੇ। ਇਹ ਬੜੇ ਖੁਸ਼ਬੂਦਾਰ, ਬੜੇ ਸੁੰਦਰ ਸੁਗੰਧੀ ਵਾਲੇ ਪੌਦੇ ਬੂਟੇ ਹੁੰਦੇ ਨੇ। ਰਾਏ ਬੇਲ ਤੇ ਚੰਬੇਲੀ ਲਾਈ ਹੈ,
ਆਲ ਬਾਲ ਸੁੰਦਰ ਜਲ ਸਨੇ,
ਫਿਰ ਇਹ ਪੌਦੇ ਲਾ ਕੇ ਇਹਨਾਂ ਦੇ ਆਲ ਬਾਲ ਜੜਾਂ ਦੇ ਵਿਚ ਪਾਣੀ ਵੀ ਹੈ, ਪਾਣੀ ਨਾਲ ਇਹਨਾਂ ਨੂੰ ਸਰਸਾਰ ਕੀਤਾ ਹੋਇਆ, ਜੜਾਂ ਜਿਹੜੀਆਂ ਨੇ ਉਹ ਪਾਣੀ ਦੇ ਨਾਲ ਪਿਘੋਈਆਂ ਹੋਈਆਂ ਨੇ।
ਸੇਵ ਸੇਵਤੀ ਦਲ ਪਲ ਫੂਲ,
ਸੇਵ ਦਾ ਮਤਲਬ ਹੈ ਸੇਉ, ਸੇਬ ਦੇ ਬੂਟੇ ਵੀ ਲੱਗੇ ਹੋਏ ਨੇ। ਫਿਰ ਸੇਵਤੀ ਇਹ ਚਿੱਟਾ ਗੁਲਾਬ ਹੁੰਦਾ ਹੈ, ਤੇ ਚਿੱਟੇ ਰੰਗ ਦਾ ਜਿਹੜਾ ਗੁਲਾਬ ਹੈ ਉਹ ਲੱਗੇ ਨੇ, ਜਿਹਨੂੰ ਬੜੇ ਸੁੰਦਰ ਪੱਤੇ ਤੇ ਫੁੱਲ ਲੱਗੇ ਹੋਏ ਹਨ।
ਕਲਤ ਮਾਲਤੀ ਤਰੋ ਗਿੜ ਮੂਲ,
ਔਰ ਬੜੇ ਸੁੰਦਰ ਮਾਲਤੀ ਦੇ ਫੁੱਲ ਲੱਗੇ ਹੋਏ ਨੇ, ਬੜੇ ਮਜ਼ਬੂਤ ਤਣਿਆਂ ਵਾਲੇ ਦਰਖਤ, ਜਿਨ੍ਹਾਂ ਦੀਆਂ ਜੜਾਂ ਬੜੀਆਂ ਪੱਕੀਆਂ ਤੇ ਮਜ਼ਬੂਤ ਹਨ।
ਅਬ ਲੋ ਥਲ ਤਿਸ ਖਰੇ ਰਸਾਲ, ਕਹਿ ਸਿੰਘ ਕਵੀ ਟਿਕੇ ਵਿਸਾਲ।
ਕਵੀ ਭਾਈ ਸੰਤੋਖ ਸਿੰਘ ਜੀ ਪੌਂਟਾ ਸਾਹਿਬ ਦੇ ਨੇੜੇ ਕਈ ਕਾਫੀ ਅਰਸਾ ਰਹੇ ਹਨ, ਜਗਾਦਰੀ ਦੇ ਨੇੜੇ ਬੂੜੀਆ ਨਗਰ ਵਿਚ, ਇਸ ਕਰਕੇ ਭਾਈ ਸਾਹਿਬ ਜੀ ਕਈ ਵਾਰ ਪੌਂਟਾ ਸਾਹਿਬ ਗਏ। ਉਨ੍ਹਾਂ ਦੇ ਸਮੇਂ ਜੋ ਪੌਂਟਾ ਸਾਹਿਬ ਦਾ ਦ੍ਰਿਸ਼ ਸੀ ਉਨ੍ਹਾਂ ਨੇਤਰਾਂ ਨਾਲ ਵੇਖਿਆ, ਕਹਿੰਦੇ ਉਹ ਬਾਗ ਹਾਲੇ ਵੀ ਉਥੇ ਖੜਾ ਹੈ। ਭਾਈ ਸੰਤੋਖ ਸਿੰਘ ਜੀ ਜਦੋਂ ਉਥੇ ਗਏ ਉਨ੍ਹਾਂ ਵੇਖਿਆ ਕਿ ਉਸ ਬਾਗ ਦੇ ਵਿਚ ਬਹੁਤ ਸਾਰੇ ਅੰਬ ਦੇ ਦਰਖਤ ਹਾਲੇ ਵੀ ਖੜੇ ਨੇ। ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪ ਆਪਣਿਆਂ ਨੇਤਰਾਂ ਨਾਲ ਵੇਖੇ ਨੇ ਉਹ ਦਰਖਤ ਖੜੇ ਹੋਏ, ਜਿਹੜੇ ਦਰਖਤਾਂ ਨੂੰ ਗੁਰੂ ਕਲਗੀਧਰ ਜੀ ਦੇ ਹੱਥਾਂ ਦੀ ਛੂਹ ਪ੍ਰਾਪਤ ਹੈ। ਉਹ ਦਰਖਤ ਮੈਂ ਆਪਣੇ ਨੇਤਰਾਂ ਨਾਲ ਵੇਖੇ ਨੇ, ਜਿਨ੍ਹਾਂ ਦਰਖਤਾਂ ਦੀ ਛਾਂ ਥੱਲੇ ਮਹਾਰਾਜ ਦੀ ਘੰਟਿਆਂ ਬੱਧੀ ਟਹਿਲਦੇ ਸਨ।
ਸਪੱਟ ਸੈਂਕੜੇ ਸੰਗ ਸਿਧਾ,
ਮਹਾਰਾਜ ਸੱਚੀ ਪਾਤਸ਼ਾਹ ਜੀ ਬਾਗ ਵਿਚ ਜਾਂਦੇ ਨੇ, ਬਹੁਤ ਸਾਰੇ ਸੈਂਕੜੇ ਸੂਰਮੇ ਬਹਾਦਰ ਮਹਾਰਾਜ ਜੀ ਦੇ ਨਾਲ ਜਾਂਦੇ ਹਨ।
ਸੋਚ ਇਸ਼ਨਾਨ ਕਰੇ ਤਿਸ ਥਾਨ, ਬੈਠੇ ਸਤਿਗੁਰ ਲਾਏ ਦੀਵਾਨ।
ਇਸ਼ਨਾਨ ਕਰਕੇ ਉਥੇ ਬਾਗ ਦੇ ਵਿਚ ਹੀ, ਸੋਚ ਇਸ਼ਨਾਨ ਕਰਨ ਤੋਂ ਬਾਅਦ ਮਹਾਰਾਜ ਜੀ ਬਗੀਚੇ ਵਿਚ ਹੀ ਸ਼ਾਮ ਦਾ ਦੀਵਾਨ ਸਜਾਉਂਦੇ ਨੇ, ਔਰ ਪਾਤਸ਼ਾਹ ਜੀ ਮਹਾਰਾਜ ਜੀ ਉਥੇ ਬੈਠ ਕੇ ਦੀਵਾਨ ਦੇ ਵਿਚ ਸੰਗਤਾਂ ਨੂੰ ਸੂਰਮਿਆਂ ਬਹਾਦਰਾਂ ਯੋਧਿਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਨੇ, ਕਿਰਤਾਰਥ ਕਰਦੇ ਹਨ।
ਗਣ ਰਾਜਨ ਕੇ ਆਏ ਵਕੀਲ,
ਅਨੇਕਾਂ ਰਾਜਿਆਂ ਦੇ ਵਕੀਲ ਮਹਾਰਾਜ ਜੀ ਦੇ ਕੋਲ ਚੱਲ ਕੇ ਆਉਂਦੇ ਨੇ, ਮਹਾਰਾਜ ਜੀ ਨੂੰ ਮਿਲਦੇ ਹਨ।
ਦਰਸ਼ਨ ਕਰੇ ਸਰਾਏ ਸੁਸ਼ੀਲ,
ਦਰਸ਼ਨ ਕਰਦੇ ਨੇ ਆਣ ਕੇ, ਔਰ ਮਹਾਰਾਜ ਜੀ ਦੇ ਸੁਭਾਅ ਦੀ ਸਲਾਹਾ ਕਰਦੇ ਨੇ, ਸਤਿਗੁਰਾਂ ਦੇ ਸੁਸ਼ੀਲ ਮਿੱਠੇ ਕੋਮਲ ਸੁਭਾਅ ਨੂੰ ਸਲਾਉਂਦੇ ਹਨ।
ਓ ਸ਼ਸਤਰ ਵਿਦਿਆ ਅਭਿਆਸ,
ਸ਼ਸਤਰ ਵਿਦਿਆ ਦਾ ਅਭਿਆਸ ਵੀ ਬਗੀਚੇ ਚ ਹੀ ਹੁੰਦਾ, ਬਾਗ ਵਿਚ ਹੀ ਸ਼ਾਮ ਦੇ ਸਮੇਂ ਕਈ ਵਾਰ ਇੱਥੇ ਹੀ ਅਖਾੜਾ ਲੱਗ ਜਾਂਦਾ ਹੈ, ਔਰ ਸੋਹਣੇ ਸ਼ਸਤਰਾਂ ਦਾ ਅਭਿਆਸ ਕੀਤਾ ਜਾਂਦਾ ਹੈ।
ਅਨੇ ਲੱਚ ਬੋ ਤਰੇ ਔਲਾਦ,
ਔਰ ਸਾਹਮਣੇ ਨਿਸ਼ਾਨਾ ਰੱਖ ਦਿੱਤਾ ਜਾਂਦਾ, ਨਿਸ਼ਾਨੇ ਦੇ ਉੱਤੇ ਨਿਸ਼ਾਨਾ ਲਾਇਆ ਜਾਂਦਾ, ਕੋਈ ਨਿਸ਼ਾਨਾ ਮੁਕਰਰ ਰੱਖ ਦਿੰਦੇ ਨੇ, ਮਿੱਟੀ ਦਾ ਇੱਕ ਦੋਦਾ ਬਣਾ ਕੇ ਰੱਖ ਦਿੰਦੇ ਨੇ, ਉਹਦੇ ਵਿਚ ਨਿਸ਼ਾਨੇ ਲਾਉਂਦੇ ਨੇ, ਤੀਰ ਅੰਦਾਜ਼ੀ ਕਰਦੇ ਨੇ ਜਾਂ ਗੋਲੀ ਆਦਿਕ ਚਲਾ ਕੇ ਬੰਦੂਕ ਦਾ ਨਿਸ਼ਾਨਾ ਲਾਉਂਦੇ ਨੇ।
ਤੀਰ ਤੁਪਕ ਤੋਮਰ ਕੋ ਮਾਰਨ,
ਬਰਛੀ ਮਾਰਦੇ ਨੇ ਨਿਸ਼ਾਨਾ ਸਾਹਮਣੇ ਰੱਖ ਕੇ, ਕਿਉਂਕਿ ਬਰਛੀ ਵੀ ਦੂਰੋਂ ਵਗਾ ਕੇ ਮਾਰੀ ਜਾਂਦੀ ਅਸਤਰ ਹੈ, ਇਸ ਪ੍ਰਕਾਰ ਨਾਲ ਬਰਛੀ ਕਿਵੇਂ ਮਾਰਨੀ ਹੈ, ਬੰਦੂਕ ਕਿਵੇਂ ਚਲਾਉਣੀ ਹੈ, ਉਹਦਾ ਨਿਸ਼ਾਨਾ ਕਿਵੇਂ ਬੰਨਣਾ ਹੈ, ਕਿਵੇਂ ਚੱਲਣਾ ਚਲਾਣਾ, ਤੀਰ ਅੰਦਾਜ਼ੀ ਦੀ ਵਿਦਿਆ ਉਹ ਮਹਾਰਾਜ ਜੀ ਆਪ ਵੀ ਕਰਦੇ ਨੇ, ਸੂਰਮਿਆਂ ਕੋਲੋਂ ਵੀ ਕਰਾਉਂਦੇ ਨੇ।
ਬਾਰ ਬਾਰ ਪਤ ਹੁਣ ਨਿਆਰਨ,
ਬਾਰ ਬਾਰ ਮਹਾਰਾਜ ਜੀ ਆਪਣਿਆਂ ਸੂਰਮਿਆਂ ਵੱਲ ਵੇਖਦੇ ਹਨ।
ਤੁਰੰਗ ਪਲਾਵਨ ਕਬੂ ਫੰਦਾਵਨ,
ਕਦੇ ਘੋੜਿਆਂ ਨੂੰ ਤੇਜ਼ੀ ਨਾਲ ਦੌੜਾਉਂਦੇ ਨੇ, ਤੇ ਦੌੜਾ ਕੇ ਇਕਦਮ ਘੋੜੇ ਨੂੰ ਕਾਬੂ ਕਰਨਾ, ਦੌੜਾ ਲੈਣਾ, ਫਿਰ ਜਦੋਂ ਦੌੜਦਾ ਘੋੜਾ ਸੂਟ ਲੱਗੀ ਹੋਵੇ ਘੋੜੇ ਦੀ, ਤੇ ਫਿਰ ਇਕਦਮ ਉਹਨੂੰ ਰੋਕਣਾ, ਕੰਟਰੋਲ ਕਰਨਾ, ਕਾਬੂ ਕਰਨਾ, ਇਹ ਸਾਰੀ ਵਿਦਿਆ ਮਹਾਰਾਜ ਜੀ ਕਰਦੇ ਕਰਾਉਂਦੇ ਹਨ।
ਅਨਕ ਚਲਾਕੀ ਫੇਰ ਦਿਖਾਵਨ,
ਉਹ ਸੂਰਮੇ ਬੜੀ ਚਲਾਕੀ ਨਾਲ ਘੋੜਿਆਂ ਨੂੰ ਫੇਰ ਫੇਰ ਕੇ ਵਿਖਾਉਂਦੇ ਨੇ। ਘੋੜ ਸਵਾਰੀ ਦੀ ਵੀ ਵਿਦਿਆ ਹੈ ਨਾ, ਇਹ ਵੀ ਇੱਕ ਪ੍ਰਕਾਰ ਦਾ ਹੁਨਰ ਹੈ। ਇਹ ਐਸਾ ਤਾਂ ਨਹੀਂ ਹੈ ਕਿ ਇਕਦਮ ਘੋੜੇ ਤੇ ਛਾਲ ਮਾਰ ਕੇ ਬਹਿ ਗਏ ਤੇ ਬਸ ਇੰਨੀ ਵਿਦਿਆ, ਘੋੜੇ ਨੂੰ ਸਾਂਭ ਕੇ ਚਲਾਉਣ ਦੀ ਵਿਦਿਆ, ਫਿਰ ਉਹਨੂੰ ਕਿਸ ਤਰ੍ਹਾਂ ਮੋੜਨਾ ਹੈ, ਕਿਸ ਤਰ੍ਹਾਂ ਨੂੰ ਕਾਬੂ ਕਰਨਾ ਹੈ, ਅਵੈੜੇ ਘੋੜੇ ਨੂੰ ਕਿਵੇਂ ਕਾਬੂ ਵਿਚ ਕਰਨਾ ਹੈ, ਉਹ ਸਾਰੀ ਵਿਦਿਆ ਕਰਕੇ ਫਿਰ ਸੂਰਮੇ ਵਿਖਾਉਂਦੇ ਹਨ।
ਇਸ ਪ੍ਰਕਾਰ ਕੇ ਅਨਕ ਬਿਲਾਸਨ,
ਅਨਕ ਪ੍ਰਕਾਰ ਦੇ ਜਿਹੜੇ ਬਿਲਾਸ ਨੇ, ਕੌਤਕ ਨੇ, ਉਹ ਕੀਤੇ ਜਾ ਰਹੇ ਹਨ।
ਵੇਤ ਕਰੈ ਪ੍ਰਕਾਸ਼ਨ,
ਜੰਗ ਕਰਨ ਵਾਸਤੇ ਜਿਹੜੀ ਵਿਦਿਆ ਦੀ ਲੋੜ ਹੈ, ਯੁੱਧ ਕਰਨ ਵਾਸਤੇ ਜਿਹੜੀ ਵਿਦਿਆ ਦੀ ਲੋੜ ਹੈ, ਉਹ ਵਿਦਿਆ ਦਾ ਪ੍ਰਕਾਸ਼ ਕੀਤਾ ਜਾਂਦਾ ਹੈ।
ਸਿੱਖਣ ਮੈਂ ਜੈ ਕਹਿ ਜਸ ਪਹਿਲਾ,
ਗੁਰੂ ਕੇ ਸਿੱਖਾਂ ਵਿਚ ਜਿੱਥੇ ਕਿੱਥੇ ਹਰ ਪਾਸੇ ਮਹਾਰਾਜ ਜੀ ਦਾ ਜਸ, ਸਤਿਗੁਰਾਂ ਦੀ ਵਡਿਆਈ ਫੈਲੀ ਹੈ।
ਅਤੇ ਮਸਾਂਦੇ ਅਧਿਕ ਸੁਖ ਦੇਲਾ,
ਜਸ ਫੈਲ ਗਿਆ ਗੁਰੂ ਕਲਗੀਧਰ ਦਾ ਕਿ ਸਤਿਗੁਰਾਂ ਨੇ ਮਸੰਦਾਂ ਨੂੰ ਸੋਧਾ ਲਾਇਆ। ਪਾਪੀ ਮਸੰਦ ਜਿਹੜੇ ਸਿੱਖਾਂ ਨੂੰ ਤੰਗ ਕਰਦੇ ਸਨ, ਉਨ੍ਹਾਂ ਮਸੰਦਾਂ ਨੂੰ ਸੋਧਾ ਲਾਇਆ। ਇਹ ਜਸ ਸਿੱਖਾਂ ਵਿਚ ਫੈਲਿਆ ਹੈ।
ਸੰਧਿਆ ਭਏ ਆਏ ਪੁਨ ਡੇਰੇ,
ਮਹਾਰਾਜ ਜੀ ਸ਼ਾਮ ਦੇ ਸਮੇਂ ਬਾਗ ਦੇ ਵਿਚ, ਦੁਪਹਿਰ ਦੇ ਤੀਸਰੇ ਪਹਿਰ ਬਾਗ ਦੇ ਵਿਚ ਮਹਾਰਾਜ ਜੀ ਇਹ ਵਿਦਿਆ ਕਰਦੇ ਨੇ। ਫਿਰ ਸੰਧਿਆ ਵੇਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਦਰਬਾਰ ਸਾਹਿਬ ਪੌਂਟਾ ਸਾਹਿਬ ਆਉਂਦੇ ਹਨ।
ਸੁਪੱਟ ਸ਼ਸਤਰਜਿਤ ਸੰਘ ਕਨੇਰੇ,
ਸਾਰੇ ਸੁਪੱਟ ਸੂਰਮੇ ਸ਼ਸਤਰਾਂ ਦੇ ਸਹਿਤ ਮੁੜਦੇ ਹਨ।
ਸ਼ਬਦ ਕੀਰਤਨ ਕਰੈ ਰਬਾਬੇ,
ਔਰ ਫਿਰ ਮਹਾਰਾਜ ਜੀ ਦਾ ਦੀਵਾਨ ਸਜਦਾ, ਔਰ ਦੀਵਾਨ ਦੇ ਵਿਚ ਕੀਰਤਨੀਏ ਫਿਰ ਕੀਰਤਨ ਕਰਦੇ ਹਨ। ਰਬਾਬੀ ਸਿੱਖ ਬੜੇ ਪਿਆਰ ਨਾਲ ਸ਼ਬਦ ਕੀਰਤਨ ਗਾਇਨ ਕਰਦੇ ਨੇ। ਸੰਧਿਆ ਸਮੇਂ ਸੋਦਰ ਦੀ ਚੌਂਕੀ ਦੇ ਜਾਪ ਹੁੰਦੇ ਹਨ।
ਪੰਥ ਕੇ ਰਾਗ ਅਜਾਬੇ,
ਮਹਾਰਾਜ ਜੀ ਸੰਗੀਤ ਵਿਦਿਆ ਦੇ ਬੜੇ ਪਿਆਰੇ ਗੁਰੂ ਕਲਗੀਧਰ। ਕੋਈ ਵਿਦਿਆ ਐਸੀ ਹੈ ਹੀ ਨਹੀਂ ਜਿਹੜੀ ਦਸਵੇਂ ਪਾਤਸ਼ਾਹ ਨੂੰ ਨਹੀਂ ਆਉਂਦੀ। ਹਰ ਵਿਦਿਆ ਵਿਚ ਮਹਾਰਾਜ ਜੀ ਨਿਪੁੰਨ। ਜੇ ਸ਼ਸਤਰ ਚੁੱਕਦੇ ਨੇ ਤਾਂ ਸਤਿਗੁਰਾਂ ਵਰਗਾ ਸ਼ਸਤਰਧਾਰੀ ਕੋਈ ਨਹੀਂ। ਜੇ ਮਹਾਰਾਜ ਜੀ ਕਲਮ ਚੁੱਕਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਰਗਾ ਕੋਈ ਕਵੀ ਨਹੀਂ। ਤੇ ਜੇ ਮਹਾਰਾਜ ਦਸਮ ਪਾਤਸ਼ਾਹ ਜੀ ਹੱਥ ਦੇ ਵਿਚ ਸਾਜ਼ ਪਕੜਦੇ ਨੇ, ਪਾਊਸ ਪਕੜਦੇ ਨੇ, ਤੇ ਫਿਰ ਮਹਾਰਾਜ ਗੁਰੂ ਕਲਗੀਧਰ ਵਰਗਾ ਕੋਈ ਸੰਗੀਤ ਦਾ ਆਚਾਰਿਆ ਨਹੀਂ। ਬੜੀ ਵੱਡੀ ਭਾਰੀ ਵਿਦਿਆ ਦੇ ਮਾਲਕ ਮਹਾਰਾਜ ਸੰਗੀਤ ਦੇ ਬੜੇ ਧਨੀ ਸਨ। ਇਸ ਕਰਕੇ ਸੰਗੀਤ ਦੇ ਧਨੀ ਹੋਣ ਕਰਕੇ ਬੜੇ ਬੜੇ ਵਧੀਆ ਕੀਰਤਨੀਏ ਜਿਹੜੇ ਰਾਗ ਦੇ ਵਿਚ ਗੁਰਬਾਣੀ ਨੂੰ ਗਾਇਨ ਕਰਦੇ ਨੇ, ਉਹ ਮਹਾਰਾਜ ਜੀ ਦੀ ਸਭਾ ਵਿਚ ਆਉਂਦੇ ਨੇ, ਮਜਲਿਸ ਵਿਚ ਆਉਂਦੇ ਨੇ, ਔਰ ਆਪਣੀ ਆਪਣੀ ਰਾਗ ਵਿਦਿਆ ਦਾ ਹੁਨਰ ਮਹਾਰਾਜ ਜੀ ਦੇ ਸਨਮੁਖ ਪ੍ਰਗਟ ਕਰਦੇ ਹਨ, ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਾਸੋਂ ਇਨਾਮ ਪ੍ਰਾਪਤ ਕਰਦੇ ਹਨ।
ਬਾਗ ਵਿਚ ਇਕ ਬਾਸਰ ਬੈਠੇ,
ਜਿਹੜਾ ਮਹਾਰਾਜ ਜੀ ਇਕ ਦਿਨ ਬਾਗ ਦੇ ਵਿਚ ਬੈਠੇ ਸਨ, ਰੋਜ਼ ਬਾਗ ਵਿਚ ਜਾਂਦੇ ਸੀ ਸ਼ਾਮ ਨੂੰ। ਉਹ ਇਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਗੀਚੇ ਚ ਬੈਠੇ ਸਨ।
ਸੁਰ ਸਿੱਖਣ ਮੈਂ ਸੁਰਬਤ ਜੈਸੇ,
ਇੱਦਾਂ ਬੈਠੇ ਨੇ ਜਿਵੇਂ ਦੇਵਤਿਆਂ ਵਿਚ 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਸੱਜ ਕੇ ਬੈਠਦਾ ਹੈ।
ਫਤਿਹ ਸ਼ਾਹ ਸ੍ਰੀ ਨਗਰ ਭੋਪਾਲਾ,
ਸ੍ਰੀ ਨਗਰ ਰਾਜ ਸ੍ਰੀ ਨਗਰ ਰਿਆਸਤ ਦਾ ਜੋ ਗੜਵਾਲ ਰਿਆਸਤ ਦਾ ਰਾਜਾ ਹੈ, ਰਾਜਾ ਫਤਿਹ ਸ਼ਾਹ
ਲਾਗੀ ਪਟੇ ਆਏ ਤਿਸ ਕਾਲਾ,
ਉਹਦੀ ਲੜਕੀ ਦਾ ਵਿਆਹ ਆ ਗਿਆ ਨੇੜੇ, ਜੋ ਰਾਜੇ ਭੀਮ ਚੰਦ ਦੇ ਲੜਕੇ ਨਾਲ ਮੰਗੀ ਹੋਈ ਸੀ ਉਹ ਵਿਆਹ ਉਹਨਾਂ ਦਾ ਨੇੜੇ ਆ ਗਿਆ। ਉਹ ਫਤਿਹ ਸ਼ਾਹ ਗੁਰੂ ਸਾਹਿਬ ਦਾ ਸ਼ਰਧਾਲੂ ਸੀ। ਤੋ ਰਾਜੇ ਫਤਿਹ ਸ਼ਾਹ ਨੇ ਮਹਾਰਾਜ ਜੀ ਨੂੰ ਸੱਦਾ ਪੱਤਰ ਦੇਣ ਵਾਸਤੇ ਲਾਗੀ ਭੇਜੇ ਹਨ।
ਕਰ ਬੰਧਨ ਕੋ ਦੀਨ ਸੁਪਾਤੇ,
ਲਾਗੀ ਆਏ ਤੇ ਲਾਗੀਆਂ ਨੇ ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਵੰਦਨਾ ਕੀਤੀ, ਔਰ ਰਾਜੇ ਫਤਿਹ ਸ਼ਾਹ ਵੱਲੋਂ ਭੇਜੀ ਹੋਈ ਚਿੱਠੀ ਮਹਾਰਾਜ ਜੀ ਨੂੰ ਦਿੱਤੀ ਹੈ।
ਫਤਿਹ
ਸ਼ਾਹ ਰਾਜੇ ਵੱਲੋਂ ਸਤਿਗੁਰਾਂ ਦੇ ਚਰਨਾਂ ਤੇ ਇਨ੍ਹਾਂ ਨੇ ਨਮਸਕਾਰ ਕੀਤੀ, ਮਹਾਰਾਜ ਸਾਡੀ ਨਮਾਮ ਵੀ ਪ੍ਰਵਾਨ ਕਰੋ। ਰਾਜੇ ਫਤਿਹ ਸ਼ਾਹ ਨੇ ਆਪ ਜੀ ਦੇ ਚਰਨਾਂ ਚ ਮੱਥਾ ਟੇਕਿਆ, ਨਮਸਕਾਰ ਕੀਤੀ, ਆਪ ਜੀ ਪ੍ਰਵਾਨ ਕਰੋ।
ਆਨ ਕਾਵੜਾ ਅਨਕ ਕਾਰਨ,
ਕਾਵੜਾ ਲਿਆ ਕੇ ਮਹਾਰਾਜ ਜੀ ਦੇ ਅੱਗੇ ਰੱਖੇ ਵਹਿੰਗੀਆਂ ਲਿਆ ਕੇ, ਜਿਨ੍ਹਾਂ ਵਿਚ ਅਨਕ ਪ੍ਰਕਾਰ ਦੇ ਆਹਾਰ ਨੇ, ਮਠਿਆਈਆਂ ਨੇ, ਉਹ ਮਹਾਰਾਜ ਜੀ ਕੋਲ ਲਿਆ ਕੇ ਰੱਖੀਆਂ ਹਨ।
ਗੁਰ ਆਗੇ ਸਭ ਕੀਨ ਉਤਾਰਨ,
ਕਹਾਰਾਂ ਨੇ ਲਿਆ ਕੇ ਸਾਰੀਆਂ ਜਿਹੜੀਆਂ ਵਹਿੰਗੀਆਂ ਸਨ महाराज सच्चे पातशाह जी दे अगे लिया रखिया हन।
हाथ बंद मानव कै बने,
हाथ बन के महाराज जी दे चरणा च जेडे लागी आए ने बेनती करदे ने।
मैं पालक बो बिना मखाने,
लगे महाराज जी राजा फतेह शाह श्री नगर दे राजे ने आप जी दे पवित्र चरणा विच बहुत प्यार नाल सनेमर बेनती कीती है।
गंठ पोंग फल आद पटाए, निज कन्या को प्यार चाहे।
महाराज जी मौली सुपारियां आदि के जड़िया शगन दियां चीजां सन, ए महाराज जी राजे फतेह शाह ने आप जी कोल भेजियां ने। एदा कारण है कि राजे फतेह शाह दी लड़की दा ब्याह आ गया, राजे फतेह शाह दी लड़की दा ब्याह जेड़ा है वो नेड़े आ गया है।
सदन अवाहन तुमको चा,
फतेह शाह राजे ने आप जी नू अपने घर विच सद्दा भेजिया, अपनी लड़की दे ब्याह वास्ते आप जी नू ए सद्दा पत्र न्योंदा भेजिया है।
बड़ियाई अधिक उमा,
महाराज ओ चाहुंदा है कि तुसी आओगे ते उहदी बड़ी बड़ियाई होवेगी, राजे फतेह शाह दी बड़ी शोभा होवेगी महाराज जदों तुसी जाके उहदे घर विच चरण पाओगे।
चरण आपके जब तै पर सब प्रार्थन ते बढ़ता तरह,
जदों महाराज जी तुहाडे चरण राजे फतेह शाह दे घर विच पैणगे ते महाराज उहदे सारे भाईचारे विच जिन्ने पहाड़ी राजे ने उहनां सारयां विच पहाड़ी राजयां विच महाराज जी तुहाडा सुजस होवेगा, तुहाडी राजे फतेह शाह दा बड़ा भारी सुजस होवेगा जदों तुसी चरण पाओगे।
सुन सतगुर तिन धीरज दीनो,
ये सुन के महाराज जी ने आए हुए ना लागियां नूं कलगीधर जी ने धीरज दिता है।
मिलकर वास पावटे कीनत,
सतगुरां नाल मिलके इन्हां ने पौंटा साहिब ही निवास कीता है।
भई भोल निज निकट बुलाए,
अगला दिन चढ़िया तो महाराज जी ने ना लागियां नूं फतेह शाह दे भेजे लना लागियां नूं अपनी सभा विच दरबार विच बुलाया है।
अरे विसर्जन दरब देवाए,
लागी सन लाग इन्हां नूं देना सी महाराज जी ने खजानिया विचों माया इन्हां नूं दे के सिरे पाओ दे के और कई बख्शिशां दे के फिर इन्हां लागियां नूं अपने घरों विदा कीता है।
हमरे आमन मैं संदेओ, संग पूर सिख सैन सुनेओ।
महाराज सच्चे पातशाह जी ने नाले भी जवाब दे दिता कि राजे फतेह शाह नूं कहना भी साडे आउण दे विच तां संदेह होवेगा, साडा आउणा तां मुश्किल होवेगा, असीं नहीं आ पावांगे क्योंकि साडे नाल बहुत सारे सिख ने आवणगे ओह भी नाल आउणगे, फिर सैकड़िया की गिणती च साडे नाल सैना भी है फौजां भी ने ते सिख ते फौजां दा समूह बड़ा वड्डा हो जाएगा, इस करके साडे आउण दे विच तां हाले संसा है संदेह है।
कारण कने अपर कह का,
नाले होर भी कई कारण ने साडे ना आउण दे, उहनूं सारे कारण कहने इत्थे नहीं बणदे, होर कई कारण करके असी नहीं आ सकते।
राजे अनक आए है जा,
उत्थे अनेका राजयां ने आउणा, जिन्ने पहाड़ी राजे होने ने सब ने उत्थे चल के आउणा है।
ओए न परे किस साथ बखेड़ा, कीतक पूर्व बाडे उचेरा।
ऐसा ना होवे कि उत्थे ब्याह दा माहौल होना है ते उत्थे किसे राजे दे नाल साडा बखेड़ा हो जाए, किसे नाल युद्ध छिड़ जाए। महाराज कलगीधर जी कहंदे इहदे नालों चंगा असी इत्थे ठीक हां, असी आप नहीं आ पावांगे क्योंकि उत्थे किसे भी राजे नाल बखेड़ा हो सकदा, पहला भी बड़ा झेरा वधिया सी ते कई राजे चाहुंदे सन कि इन्हां दी लड़ाई होवे राजे भीम चंद नाल, तो इस करके कई प्रकार दे कारण हन जेड़े इत्थे कहने नहीं बनदे।
निज दीवान पटावन करे,
हां साडे वल्लों असी अपने दीवान भाई नंद चंद जी नूं जरूर भेजांगे, असी आप तां नहीं आ सकांगे पर कहंदे असी अपने वल्लों तंबोल जरूर भेजांगे, अपने वल्लों शगन भी भेजांगे, साडे सेवादार साडे गुरु घर दे जो दीवान हन भाई नंद चंद जी ओ जरूर आउणगे।
कीतक सैन तिनों संग करै,
उहनां दे नाल असी कुछ क फौज भी भेजांगे, कुछ क सिपाही भी भेजांगे।
इत्यादक सो नर सुन कान।
तो इस तरह महाराज जी दे बचन उन्हां लागियां ने सुने ने, जो राजे फतेह शाह नू जाके इन्हां ने महाराज जी दा जवाब सुनाउणा है।
बंदत नृप्तिक कीन प्यान।
सतगुरां नू नमस्कार करके वापस श्री नगर नू राजे फतेह शाह वल वापस चल पए हन।
जाए प्रसंग सुनावन करियो, बच कलगी तर जसा उचरियो।
इन्हां ने जाके राजे फतेह शाह नू महाराज जी दा सारा प्रसंग सुनाया, जिवें गुरु कलगीधर जी ने बचन कहे सानू सारे राजे फतेह शाह नू दसे हन।
त्यो पई सकल भांत तैयारी करवाए।
तो राजे फतेह शाह ने उधर सकल भांत करके तैयारियां करवाईयां हन।
फतेह शाह और मोद बधाए।
फतेह शाह नू खुशी होई, चलो सतगुरु जी दा आउणा मुश्किल है, पर उन्हां बचन कीता भी साडे वल्लों साडे सिख आउणगे, साडे दीवान जी चल के तुहाडे समागम विच आउणगे। इस गल दी भी उहनूं बड़ी खुशी होई और राजा फतेह शाह बड़ी खुशी दे नाल सारे व्याह दीआं तैयारियां करवाउण लगा।
बहुते आए मेल मैं राजे,
और सोचदा कि व्याह दे विच बड़े राजे चल के आउणे हन।
उस बरात मैं बृंद बिराजे,
और बरात दे विच भी उधरों बड़े राजे, इधरों मेली जिहड़े ने उह भी बड़े आउणे ने राजे, उधरों बरात विच भी बहुत सारे राजयां ने आउणा है।
बकल गिरन धारा पति मिले,
और सारे पहाड़ी राजयां ने, जिन्नियां पहाड़ी रियासतां ने, सब राजयां ने मिलके आउणा है।
उत्साह ब्याह तो भले,
और बड़ा बड़ा उत्साह होना ब्याह दा, बड़ा बड़ा समागम होना है ब्याह दा।
अन्न कित को पकवान।
फतेह शाह ने आख्या कि उन्हां वास्ते अन्न बहुत चाहिदा, बहुत सारा अन्न, घ्यो, फिर अनेक प्रकार दे बड़े बड़े सुंदर पकवान ओ फतेह शाह ने तैयार करवाए ने।
मदर करै रखवाए मान,
मिठे पकवान बना बना के रखे ने, और बहुत बड़े बड़े जड़े कोठे ने पकवाना नाल भर लए हन।
ऋण दाना के संच अंबार,
घोड़े आउणे ने, हाथी, ऊंट, सैकड़िया की गिणती च बलद आउणे ने, उना वास्ते घा पठा दाना चाहिदा, ओ भी इकट्ठा करवा करवा के राजे फतेह शाह ने रखना शुरू कर दिता।
खर्चा धन को मनियो उदार,
और बहुत सारा उदार हिरदे नाल, खुल दिली दे नाल, खुला धन राजा फतेह शाह खर्च रहा।
इत सतगुरु और बिखै बिचारा।
इधर महाराज गुरु कलगीधर श्री गुरु गोबिंद सिंह साहब जी ने विचार कीती।
राजनीत को जिदक प्रकारा।
राजनीति दा जेड़ा सारा भेद है ओ महाराज गुरु कलगीधर जी ने विचारी है।
कन्या ब्याह बिखै कुछ दिना।
महाराज जी ने विचार कीती के नीति ए कहिंदी है, समाज ए कहिंदा है कि जे किसी दी लड़की दी शादी होवे ते उत्थे न्योंदा दे के बुलाया जाए ते उत्थे कुछ ना कुछ दान करना चाहिदा, लड़कियां दे ब्याहां विच दान करना चाहिदा, ए सारयां दा फर्ज बनदा, कर्तव्य बनदा है।
जगत रीत ठाना सब लेना।
सारे जगत दी ए रीत है कि जिन्हां दीआं लड़कियां दा ब्याह हुंदा ओ दान लैंदे भी ने, लोक देंदे ने दान, और ओ लेंदे भी ने, प्राप्त भी करदे ने।
ज्ञान अपनी ऊच बढ़ाए,
और ओ अपनी उच्ची वड्डी वड्याई जानदे हन। महाराज जी ने भी वेख्या कि इस वक्त साडा रुतबा बड़ा उच्चा है, फतेह शाह ने सानू सद्या है, ते साडा रुतबा गुरु घर दा जेड़ा है ओ बड़ा उच्चा है।
दुतीए टिकै बृंद गिर राए।
उच्चा सारे राजयां ने भी वेखना है, जिन्ने पहाड़ी राजे आने ने उन्हां ने भी सारिया ने वेखना है। फिर महाराज जी का हिरदा जेड़ा है वो बड़ा उदार है गुरु कलगीधर जी का। महाराज जी ने दो गल्लां तां विचारियां, एक तां साडा रुतबा उच्चा है, दूजा राजिया ने भी सारिया ने वेखना है। फिर महाराज गुरु कलगीधर का चित बड़ा उदार है। महाराज जी के चरणा विच अगर कोई भी आउंदा है अपनी लड़की दी शादी वास्ते भी आके कोई फरियादी बेनती करदा है, महाराज जी खुली माया दे देंदे तां जो किसे गरीब दी कन्या जिहड़ी आ उह भले तरीके नाल व्याही जावे, सोहणे ढंग नाल, इज्जत नाल। तो इस प्रकार नाल इत्थे महाराज जी ने अपना रुतबा भी विचारिया, ਫਿਰ ਵੇਖਿਆ ਕਿ ਰਾਜਿਆਂ ਦੀ ਬੜੀ ਵੱਡੀ ਮਜਲਿਸ ਹੋਣੀ ਹੈ। ਫਿਰ ਕਲਗੀਧਰ ਦਾ ਚਿੱਤ ਬੜਾ ਉਦਾਰ ਤੇ ਖੁੱਲਾ ਹੈ।
ਯਾ ਤੇ ਚਾਤ ਦਿਓ ਕਨੇਰਾ
ਕਰਕੇ ਮਹਾਰਾਜ ਜੀ ਬਹੁਤ ਜ਼ਿਆਦਾ ਤੰਬੋਲ ਦੇਣਾ ਚਾਹੁੰਦੇ, ਜਿਹੜਾ ਸਾਰੇ ਰਾਜਿਆਂ ਦੇ ਵਿੱਚ ਜਾ ਕੇ ਜਦੋਂ ਰੱਖਿਆ ਜਾਵੇ ਤੇ ਕਿਹਾ ਜਾਵੇ ਕਿ ਇਹ ਤੰਬੋਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਰਾਜੇ ਫਤਿਹ ਸ਼ਾਹ ਦੀ ਲੜਕੀ ਵਾਸਤੇ ਆਇਆ, ਔਰ ਉਹ ਤੰਬੋਲ ਕੋਈ ਸਧਾਰਨ ਨਾ ਹੋਵੇ, ਥੋੜੇ ਜੇ ਰੁਪਈਆਂ ਦਾ ਨਾ ਹੋਵੇ, ਉਹ ਤੰਬੋਲ ਘੱਟੋ ਘੱਟ ਉਸ ਵਕਤ ਮਹਾਰਾਜ ਜੀ ਨੇ ਵਿਚਾਰ ਕੀਤੀ ਘੱਟੋ ਘੱਟ 1.25 ਲੱਖ ਰੁਪਈਏ ਦਾ ਹੋਣਾ ਚਾਹੀਦਾ ਹੈ। ਇਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਉਦਾਰ ਚਿੱਤ ਨਾਲ ਆਪਣੇ ਹਿਰਦੇ ਚ ਵਿਚਾਰ ਕੀਤੀ ਹੈ।
ਜੇਵਰ ਜਰੇ ਜਰਾਵ ਜਵਾਰ
ਤੰਬੋਲ ਵਿਚ, ਤੰਬੋਲ ਦਾ ਮਤਲਬ ਜਿਹੜਾ ਸ਼ਗਨ ਦੇਣਾ ਹੈ, ਉਹਦੇ ਚ ਮਹਾਰਾਜ ਜੀ ਨੇ ਬੜੇ ਬੜੇ ਸੁੰਦਰ ਜ਼ੇਵਰ, ਬੜੇ ਬੜੇ ਸੋਹਣੇ ਜ਼ੇਵਰ ਜਵਾਹਰਾਤਾਂ ਨਾਲ ਜੜੇ ਹੋਏ, ਜਿਨ੍ਹਾਂ ਵਿਚ ਬੜੇ ਬੜੇ ਕੀਮਤੀ ਨਗ ਹੀਰੇ ਸਬਜ ਪੰਨੇ ਜੜੇ ਹੋਏ ਹਨ।
ਜਾਗਤ ਦੇਵ ਜਿਨੋ ਕੀ ਦਾਰ,
ਜਿਨ੍ਹਾਂ ਦੀ ਚਮਕ ਜਾਹਰ ਤੌਰ ਤੇ ਜਗਤ ਵਿਚ ਚਮਕਦੀ ਹੈ, ਬੜੇ ਸੁੰਦਰ ਜ਼ੇਵਰ ਹਨ।
ਸੁੰਦਰ ਕੁੰਦਨ ਕੇ ਕਰਵਾਏ,
ਸੋਹਣੇ ਕੁੰਦਨ ਦੇ ਚੰਗਾ ਜਿਹੜਾ ਵਧੀਆ ਸੋਨਾ ਹੈ, ਉਹਦੇ ਇਹ ਗਹਿਣੇ ਬਣਵਾਏ ਨੇ, ਤਿਆਰ ਕਰਵਾਏ ਹਨ।
ਬਹੁਤ ਦਰਬ ਜਿਨ ਉਪਰ ਲਾਏ,
ਬੜਾ ਧੰਨ ਮਹਾਰਾਜ ਜੀ ਨੇ ਉਚੇਚੇ ਤੌਰ ਤੇ ਸੋਹਣੇ ਗਹਿਣੇ ਮਹਾਰਾਜ ਜੀ ਨੇ ਕਢਵਾਏ ਸੋਨੇ ਦੇ, ਜਿਨ੍ਹਾਂ ਤੇ ਬਹੁਤ ਸਾਰਾ ਖੁੱਲਾ ਧੰਨ ਮਹਾਰਾਜ ਜੀ ਨੇ ਖਰਚਿਆ ਹੈ।
ਪਸ਼ਮਾਂਬਰ ਪਾਟੰਬਰ ਕਨੇ,
ਪਸ਼ਮੀਨੇ ਦੇ ਵਸਤਰ, ਪਟੰਬਰ ਰੇਸ਼ਮ ਦੇ ਬਣੇ ਹੋਏ ਜਿਹੜੇ ਕੱਪੜੇ ਵਸਤਰ ਹਨ, ਉਹ ਮਹਾਰਾਜ ਜੀ ਨੇ ਮੰਗਵਾਏ ਹਨ।
ਦਰੀ ਲਾਗ ਬਰ ਬਨੇ ਬਰੇ,
ਤੇ ਗੋਟਾ ਲੱਗਾ ਹੋਇਆ, ਜ਼ਰੀ ਲੱਗੀ ਹੋਈ, ਬੜੇ ਬੜੇ ਸੁੰਦਰ ਸ੍ਰੇਸ਼ਟ ਬਣੇ ਹੋਏ ਕੱਪੜੇ ਵਸਤਰ ਉਹ ਮਹਾਰਾਜ ਜੀ ਨੇ ਸ਼ਗਨ ਵਿਚ ਦੇਣ ਲਈ ਮੰਗਵਾਏ ਨੇ।
ਬਾਸਨ ਕੰਚਨ ਰਜਤ ਕਰਾਏ,
ਸੋਨੇ ਚਾਂਦੀ ਦੇ ਬਰਤਨ ਕਢਾਏ ਨੇ, ਸੋਹਣੇ ਛੰਨੇ ਬਣਵਾਏ ਨੇ ਸੋਨੇ ਦੇ, ਚਾਂਦੀ ਦੇ ਬੜੇ ਬੜੇ ਸੁੰਦਰ ਗਲਾਸ, ਹੋਰ ਵੀ ਅਨੇਕਾਂ ਪ੍ਰਕਾਰ ਦੇ ਬਰਤਨ ਬਣਵਾਏ ਹਨ।
ਕਾਰੀਗਰ ਨੇ ਅਨੇਕ ਬਣਾਏ,
ਕਾਰੀਗਰਾਂ ਨੇ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਦਿਆਂ ਬੜੇ ਬੜੇ ਸੁੰਦਰ ਸੋਨੇ ਚਾਂਦੀ ਦੇ ਹੋਰ ਕਈ ਧਾਤਾਂ ਦੇ ਬਰਤਨ ਬਣਾਏ ਹਨ।
ਇਤਿਆਦਿਕ ਦਾਇਜ ਕੇਤ, ਧਨ ਗਨ ਦੀਨਤ ਕਿਰਪਾ ਨਕੇਤ,
ਦਾਜ ਦੇਣ ਵਾਸਤੇ ਕਹਿ ਸਕਦੇ ਹਾਂ, ਜਿਹੜਾ ਉਸ ਲੜਕੀ ਦੇ ਦਾਜ ਵਿਚ ਦਹੇਜ ਵਿਚ ਦਿੱਤਾ ਜਾਣਾ ਹੈ ਸਾਰਾ ਸਮਾਨ। ਤੇ ਮਹਾਰਾਜ ਜੀ ਨੇ ਬਹੁਤ ਸੁੰਦਰ ਸਮਾਨ, ਬਹੁਤ ਹੋਰ ਵੀ ਅਨੇਕ ਪ੍ਰਕਾਰ ਦੀਆਂ ਵਸਤੂਆਂ, ਇਤਿਆਦ ਸ਼ਬਦ ਵਰਤ ਲਿਆ, ਯਾਨੀ ਕਿ ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਮਹਾਰਾਜ ਜੀ ਨੇ ਦੇਣ ਲਈ ਤਿਆਰ ਕਰਵਾਈਆਂ ਨੇ।
1.25 ਲੱਖ ਤੋਂ ਕਰ ਤੰਬੋਲ, ਬਸ ਅਜਾਇਬ ਜਿਨ ਬੋ ਮੋਲ,
ਖਾਲਸਾ ਜੀ 1.25 ਲੱਖ ਰੁਪਈਏ ਦਾ ਇਹ ਤੰਬੋਲ ਮਹਾਰਾਜ ਜੀ ਨੇ ਤਿਆਰ ਕਰਵਾਇਆ। 1.25 ਲੱਖ ਅੱਜ ਵੀ ਮਾਇਨਾ ਰੱਖਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਵਕਤ 1.25 ਲੱਖ ਰੁਪਈਏ ਦਾ ਇਹ ਸਾਰਾ ਤੰਬੋਲ ਤਿਆਰ ਕਰਵਾਇਆ, ਜੋ ਰਾਜੇ ਫਤਿਹ ਸ਼ਾਹ ਦੀ ਲੜਕੀ ਨੂੰ ਦੇਣ ਲਈ ਤਿਆਰ ਕੀਤਾ ਹੈ।
ਨੰਦ ਚੰਦ ਸਭ ਤਿਆਰ ਕਰਾਏ, ਸ੍ਰੀ ਸਤਿਗੁਰ ਕੋ ਦੀਨ ਦਿਖਾਏ।
ਦੀਵਾਨ ਭਾਈ ਨੰਦ ਚੰਦ ਜੀ ਨੇ ਸਾਰਾ ਤੰਬੋਲ ਤਿਆਰ ਕਰਵਾਇਆ, ਔਰ ਮਹਾਰਾਜ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਫਿਰ ਵਿਖਾਇਆ, ਮਹਾਰਾਜ ਆ ਸਾਰੀਆਂ ਚੀਜ਼ਾਂ 1.25 ਲੱਖ ਰੁਪਏ ਦੀਆਂ ਲਾਗਤ ਦੀਆਂ ਤਿਆਰ ਹੋ ਗਈਆਂ ਨੇ।
ਅਵਲੋਕਤ ਪ੍ਰਭ ਹੁਕਮ ਮਖਾਨਾ,
ਮਹਾਰਾਜ ਜੀ ਨੇ ਤੰਬੋਲ ਵੇਖਿਆ ਤੇ ਵੇਖ ਕੇ ਕਲਗੀਧਰ ਜੀ ਨੇ ਹੁਕਮ ਕੀਤਾ,
ਦਇਆ ਰਾਮ ਪ੍ਰੋਤ ਮਤਵਾਨਾ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਦਇਆ ਰਾਮ ਜੀ, ਭਾਈ ਦਇਆ ਰਾਮ ਜੀ ਗੁਰੂ ਸਾਹਿਬ ਦੇ ਪੁਰੋਹਿਤ ਸਨ, ਬੜੇ ਸਿਆਣੇ ਸੂਝਵਾਨ ਸਨ। ਭਾਈ ਦਇਆ ਰਾਮ ਜੀ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ,
ਤੋਏ ਸੈਤਲੇ ਚਮਕ ਨੇਰੇ।
ਮਹਾਰਾਜ ਜੀ ਕਹਿੰਦੇ ਭਾਈ ਦਇਆ ਰਾਮ ਜੀ ਔਰ ਦੀਵਾਨ ਭਾਈ ਨੰਦ ਚੰਦ ਜੀ, ਤੁਸੀਂ ਔਰ ਤੁਸੀਂ ਆਪਣੇ ਨਾਲ ਸੂਰਮੇ ਲੈ ਜਾਓ, ਕੁਝ ਫੌਜਾਂ ਉਹ ਆਪਣੇ ਨਾਲ ਲੈ ਜਾਓ।
ਪਹੁੰਚਣ ਬਣੇ ਵਿਆਹ ਕਨੇਰੇ,
ਤੁਹਾਡਾ ਉੱਥੇ ਵਿਆਹ ਵਿਚ ਪਹੁੰਚਣਾ ਇਸ ਵੇਲੇ ਜਰੂਰੀ ਆਏ, ਤੰਬੋਲ ਤੁਸੀਂ ਸਾਡੇ ਵੱਲੋਂ ਰਾਜੇ ਫਤਿਹ ਸ਼ਾਹ ਨੂੰ ਦੇ ਦੇਣਾ।
ਸੈਲ ਪਤਨ ਕੋ ਗਨ ਜਬ ਮਿਲੇ,
ਜਦੋਂ ਸਾਰੇ ਪਹਾੜੀ ਰਾਜੇ ਉੱਥੇ ਇਕੱਠੇ ਹੋ ਜਾਣਗੇ, ਉਦੋਂ ਤੱਕ ਤੁਸੀਂ ਉੱਥੇ ਰਹਿਣਾ ਜਦੋਂ ਤੱਕ ਵਿਆਹ ਨਹੀਂ ਹੁੰਦਾ। ਤੇ ਸਾਰੇ ਪਹਾੜੀ ਰਾਜੇ ਜਦੋਂ ਉੱਥੇ ਇਕੱਠੇ ਹੋ ਜਾਣ
ਕਰੋ ਦਿਖਾ ਮਨ ਤਬ ਤਬ ਮਨੇ ਭਲੇ,
ਫਿਰ ਉਦੋਂ ਸਾਰੇ ਰਾਜਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਜਿਹੜਾ ਸ਼ਗਨ ਦੇਣਾ ਉਹ ਵਿਖਾਇਆ ਜਾਏਗਾ ਕਿ ਆਹ ਸ਼ਗਨ ਫਲਾਣੇ ਰਾਜੇ ਵੱਲੋਂ ਆਇਆ, ਇਹ ਫਲਾਣੇ ਵੱਲੋਂ ਆਇਆ। ਜਦੋਂ ਸਾਰਿਆਂ ਦਾ ਵਿਖਾਇਆ ਜਾਏਗਾ ਉਦੋਂ ਤੁਸੀਂ ਸਾਡਾ ਜਿਹੜਾ ਇਹ ਤੰਬੋਲ ਸਾਡੇ ਵੱਲੋਂ ਹੈ ਇਹ ਤੁਸੀਂ ਫਿਰ ਉਹਨਾਂ ਸਾਰੇ ਰਾਜਿਆਂ ਦੀ ਸਭਾ ਵਿਚ ਵਿਖਾਉਣਾ ਕਿ ਇਹ ਤੰਬੋਲ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਹੈ।
ਨੰਦ ਚੰਦ ਅਰ ਬਿਜ ਸੁਣ ਕਰਕੇ
ਭਾਈ ਸਾਹਿਬ, ਭਾਈ ਨੰਦ ਚੰਦ ਜੀ ਨੇ ਔਰ ਗੁਰੂ ਕੁਲ ਪੁਰੋਹਿਤ ਭਾਈ ਸਾਹਿਬ ਭਾਈ ਦਯਾ ਰਾਮ ਜੀ ਨੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਜਦੋਂ ਇਹ ਬਚਨ ਸੁਣੇ
ਪੂਜਨ ਲਾਗੇ ਵਿਚਰ ਕੇ
ਮਨ ਚ ਵਿਚਾਰ ਕਰਕੇ ਕਲਗੀਧਰ ਜੀ ਨੂੰ ਪੁੱਛਣ ਲੱਗੇ, ਕਹਿਣ ਲੱਗੇ
ਪਰਮਤ ਪਾਲਕ ਕਿਸਕ ਬੇਰੋ ਦੇ ਭੀਮ ਚੰਦ ਤੇ ਆਦਕ ਕ੍ਰੋਧੇ।
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਹਾੜੀ ਰਾਜੇ ਗੁਰੂ ਘਰ ਦੇ ਵਿਰੋਧੀ ਨੇ, ਸਭ ਤੋਂ ਵੱਡਾ ਵਿਰੋਧੀ ਤਾਂ ਰਾਜੇ ਫਤਿਹ ਸ਼ਾਹ ਦਾ ਕੁੜਮੀ ਹੈ ਜਿਹਨੇ ਆਪਣੇ ਪੁੱਤਰ ਦੀ ਬਰਾਤ ਲੈ ਕੇ ਆਉਣੀ ਹੈ, ਰਾਜਾ ਭੀਮ ਚੰਦ। ਉਹ ਸਭ ਤੋਂ ਵੱਡਾ ਦੁਸ਼ਮਣ ਤਾਂ ਮਹਾਰਾਜ ਉਹੀ ਹੈ ਜਿਹੜਾ ਗੁਰੂ ਘਰ ਦਾ ਪ੍ਰਤਾਪ ਵੇਖ ਕੇ ਜਰ ਨਹੀਂ ਸਕਦਾ।
ਭਾਈ ਮੇਲ ਤੇ ਵਧਾ ਬਖੇੜਾ,
ਉੱਥੇ ਜਦੋਂ ਸਾਡਾ ਉਹਨਾਂ ਨਾਲ ਮੇਲ ਹੋਵੇਗਾ ਤੇ ਬੜਾ ਬਖੇੜਾ ਹੋਵੇਗਾ ਮਹਾਰਾਜ, ਉੱਥੇ ਬਖੇੜਾ ਵੱਧ ਸਕਦਾ, ਜੰਗ ਵੀ ਛਿੜ ਸਕਦਾ, ਕੁਝ ਵੀ ਹੋ ਸਕਦਾ ਹੈ।
ਆਮਨ ਮੁਸ਼ਕਲ ਹੋਏ ਤੇ ਸਬੀਰਾ,
ਮਹਾਰਾਜ ਜੀ ਸਾਡਾ ਤਾਂ ਉੱਥੋਂ ਫਿਰ ਆਉਣਾ ਵੀ ਮੁਸ਼ਕਲ ਹੋ ਜਾਣਾ। ਗਰੀਬਨ ਵਾਜ ਪਾਤਸ਼ਾਹ, ਜਦੋਂ ਉੱਥੇ ਬਖੇੜਾ ਹੋਵੇਗਾ, ਯੁੱਧ ਹੋਵੇਗਾ, ਫਿਰ ਉੱਥੋਂ ਮਹਾਰਾਜ ਜੀ ਸਾਡਾ ਜਿਹੜਾ ਵਾਪਸ ਆਉਣਾ ਵੀ ਮੁਸ਼ਕਲ ਹੋ ਜਾਏਗਾ।
ਪੰਥ ਪਹਾੜਨ ਬਿਕਮ ਬਡੇਰੇ,
ਪਹਾੜੀ ਰਸਤਾ ਹੈ, ਪਹਾੜੀ ਰਸਤੇ ਵਿਚ ਤਾਂ ਛੇਤੀ ਉਥੋਂ ਆ ਵੀ ਨਹੀਂ ਸਕਾਂਗੇ, ਉਥੋਂ ਤਾਂ ਸਹਿਜੇ ਸਹਿਜੇ ਹੀ ਆਉਣਾ ਪਵੇਗਾ।
ਕੌਣ ਸਹਾਇਕ ਹੋਏ ਤਿਸ ਮੇਰੇ,
ਮਹਾਰਾਜ ਉੱਥੇ ਸਾਡੀ ਸਹਾਇਤਾ ਕੌਣ ਕਰੇਗਾ? ਇਹ ਸਵਾਲ ਵਾਜਬ ਸੀ ਭਾਈ ਨੰਦ ਚੰਦ ਜੀ ਹੋਣਾ ਦਾ। ਮਹਾਰਾਜ ਦੁਸ਼ਮਣਾਂ ਵਿਚ ਜਾਣਾ ਤੇ ਥੋੜੀ ਫੌਜ ਲੈ ਕੇ ਚੱਲੇ ਆ, ਉਥੋਂ ਅਚਾਨਕ ਜੇ ਬਖੇੜਾ ਹੋ ਗਿਆ ਤੇ ਵਾਪਸ ਕਿਵੇਂ ਆਵਾਂਗੇ? ਉਥੇ ਮਹਾਰਾਜ ਜੀ ਫਿਰ ਸਾਡਾ ਕਿਹਦੇ ਤੇ ਭਰੋਸਾ ਹੋਵੇਗਾ?
ਸੁਣ ਕਲਗੀਧਰ ਹੁਕਮ ਬਖਾਨਾ,
ਬੇਨਤੀ ਕੀਤੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ।
ਸੰਸ਼ਾ ਕਾ ਏਵ ਤੁਮ ਠਾਨਾ,
ਕਹਿੰਦੇ ਭਾਈ ਨੰਦ ਚੰਦ ਜੀ, ਭਾਈ ਦਯਾ ਰਾਮ ਜੀ, ਏਦਾਂ ਦਾ ਸੰਦੇਹ, ਏਦਾਂ ਦਾ ਸੰਸਾ ਤੁਸੀਂ ਭਲਾ ਆਪਣੇ ਮਨ ਚ ਕਿਉਂ ਕਰਦੇ ਹੋ?
ਫਿਰ ਨਿਸ਼ਚਾ ਉਰ ਰੱਖੋ ਐਸੇ,
ਆਪਣੇ ਮਨ ਦਾ ਨਿਸ਼ਚਾ ਪਰਪੱਕ ਤੌਰ ਤੇ ਇਸ ਤਰ੍ਹਾਂ ਦਾ ਧਾਰਨ ਕਰਕੇ ਰੱਖੋ।
ਸਤਿਗੁਰ ਕਰੇ ਪਛਾਣਨ ਜੈਸੇ,
ਤੁਸੀਂ ਇਹ ਸਮਝੋ, ਇਹ ਨਿਸ਼ਚਾ ਰੱਖੋ ਆਪਣੇ ਮਨ ਵਿਚ ਕਿ ਜਿਹੜੇ ਸਤਿਗੁਰੂ ਜੀ ਸਾਨੂੰ ਭੇਜਣ ਲੱਗੇ ਨੇ, ਜਿਹੜੇ ਗੁਰੂ ਸਾਹਿਬ, ਕਿਉਂਕਿ ਤੁਸੀਂ ਤਾਂ ਸਾਡੇ ਭੇਜੇ ਚੱਲੇ ਹੋ, ਆਪ ਤਾਂ ਨੀ ਨਾ ਚੱਲੇ। ਮਹਾਰਾਜ ਜੀ ਕਹਿੰਦੇ ਇਹ ਨਿਸ਼ਚਾ ਰੱਖੋ ਕਿ ਜਿਹੜੇ ਸਤਿਗੁਰੂ ਜੀ ਸਾਨੂੰ ਭੇਜਣ ਲੱਗੇ ਹਨ,
ਜਿਵੇਂ ਸਤਿਗੁਰ ਲਿਆਵਨ ਕਰੇ,
ਜਿਵੇਂ ਸਤਿਗੁਰੂ ਜੀ ਸਾਨੂੰ ਭੇਜਣਗੇ ਤਿਵੇਂ ਸਤਿਗੁਰੂ ਜੀ ਸਾਨੂੰ ਵਾਪਸ ਵੀ ਲੈ ਕੇ ਆਉਣਗੇ, ਇਹ ਭਰੋਸਾ ਤੁਸੀਂ ਰੱਖੋ।
ਆਪਣੋ ਜਾਣੈ ਰੱਛਾ ਧਰੈ,
ਤੁਹਾਨੂੰ ਆਪਣਾ ਜਾਣ ਕੇ ਸਤਿਗੁਰੂ ਜੀ ਤੁਹਾਡੀ ਰੱਖਿਆ ਕਰਨਗੇ, ਤੁਹਾਡੀ ਰਖਵਾਲੀ ਕਰਨਗੇ।
ਜੋ ਸਿੱਖ ਮੇਰੇ ਗਏ ਅਲੰਬ, ਕਰੈ ਮਿਟਾਵਨ ਬਿਘਨ ਕਦੰਬ।
ਕਹਿੰਦੇ ਭਾਈ ਨੰਦ ਚੰਦ ਜੀ, ਜਿਹੜਾ ਸਿੱਖ ਮੇਰਾ ਆਸਰਾ ਗ੍ਰਹਿਣ ਕਰਦਾ ਨਾ, ਮੈਂ ਉਹਦੇ ਸਾਰੇ ਬਿਘਨਾਂ ਨੂੰ ਦੂਰ ਕਰ ਦਿੰਦਾ। ਜਿਹੜਾ ਸਿੱਖ ਮੇਰਾ ਆਸਰਾ ਗ੍ਰਹਿਣ ਕਰ ਲੈਂਦਾ ਔਰ ਕਹਿੰਦਾ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸਾਨੂੰ ਤੁਹਾਡਾ ਆਸਰਾ ਹੈ, ਮਹਾਰਾਜ ਜੀ ਕਹਿੰਦੇ ਉਹਨੂੰ ਮੈਂ ਕਿਸੇ ਵੀ ਪ੍ਰਕਾਰ ਦਾ ਵਿਘਨ ਨਹੀਂ ਆਉਣ ਦਿੰਦਾ, ਕਿਸੇ ਵੀ ਪ੍ਰਕਾਰ ਦਾ ਰੁਕਾਵਟ ਸਮੱਸਿਆ ਉਹਦੇ ਨੇੜੇ ਨਹੀਂ ਆਉਣ ਦਿੰਦਾ।
ਜੇ ਰੱਖੇ ਨਿਤ ਮੋਰ ਭਰੋਸਾ,
ਸਿੱਖ ਨਿਤ ਮੇਰਾ ਭਰੋਸਾ ਰੱਖਦੇ ਹਨ,
ਤਿਨਕੇ ਨਿਕਟ ਨਾ ਪਹੁੰਚੇ ਦੋਸ਼ਾ।
ਮਹਾਰਾਜ ਜੀ ਕਹਿੰਦੇ ਉਹਦੇ ਨੇੜੇ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਪਹੁੰਚਦਾ ਜਿਹੜੇ ਸਿੱਖ ਮੇਰਾ ਭਰੋਸਾ ਰੱਖਦੇ ਹਨ।
ਅੰਗ ਸੰਗ ਗੁਰ ਬਣੇ ਸਹਾਏ, ਤਾਪੀ ਵਾਓ ਨਾ ਲਾਗਨ ਪਾਏ।
ਉਹਦਾ ਗੁਰੂ ਅੰਗ ਸੰਗ ਹੋ ਕੇ ਸਹਾਇਤਾ ਕਰਦਾ ਹੈ ਔਰ ਉਸ ਸਿੱਖ ਨੂੰ ਤੱਤੀ ਵਾਹ ਤੱਕ ਨਹੀਂ ਲੱਗਦੀ, ਤਾਤੀ ਵਾਓ ਨਾ ਲੱਗੇ। पार ब्रह्म सरणाई चौ गिर्द हमारे राम कार दुख लगे ना पाई। ओनू तत्ती वार तक नहीं लगती बिच करता पुरख खलोया वाल ना विंगा होया। ऐसे सतगुरु गुरु कलगीधर जी महाराज जी वचन कर रहे ने कि मैं उस सिख नू तत्ती वाह नहीं लगन देंदा
जिने सिमरे मोको कदे।
जेडे मैनू नहीं सिमरदे महाराज जी उन्हां दा भी जिक्र करदे ने कहिंदे जेडे मैनू कदे याद नहीं करदे
निज बल पर विश्वासी रहदे
जिन्हां नू अपने बल ते भरोसा सी कर लांगे मेरे च ताकत है फलाने नाल मेरी बनदी है मैं कर सकदा जिन्हां नू अपने बल दे उत्ते भरोसा हुंदा है।
मैं तिनको मैं बनो चाहे
महाराज जी कहिंदे मैं उन्हां दी सहायता नहीं करदा जिन्हां नू अपने बल ते भरोसा है ना मैं उन्हां दी सहायता नहीं करदा मैं उन्हां दा सहाई नहीं हुंदा।
गुर संगी होए जे शरण आए
गुरु उन्हां दे संगी हुंदा है जेडे गुरु दी शरण च पै जांदे ने जेडे गुरु दी शरण च आ जांदे हन
या ते सदा राख विश्वासै प्रभु होए सदा दास के पासै
कि तुसी अपने मन च विश्वास रखो कि प्रभु जी गुरुदेव जी सदा ही अपने दासां दे नाल ने गुर मेरे संग सदा है नाले गुरु मेरे नाल है हर वेले नाल है ए गुरु के दास जानन।
सुन दोनों को धीरज आयो
आज दे वचन सुन के दोहां नू धीरज आ गया
कर निश्चा सब शीश निवायो
करके महाराज जी नू शीश झुकाया इना मत्था टेकया
सकल वस की तैयारी ठार गुर आ गया ते चैत प्यान
सारियां वस्तुआं दी इना ने तैयारी कर ली गुरु पातशाह जी दी आग्या दे नाल इना ने चलन वास्ते तैयारियां कर लिया हन। महाराज गुरु कलगीधर पातशाह जी कोलो विदा हो के जिवें ए फतेह शाह राजे कोल श्रीनगर पहुंच रहे ने ओ कथा आप जी अगलिया प्रसंगा विच सरवण करोगे।